ਬੀਨਾ ਨਿਆਇ ਸ਼ਾਸਤਰ ਤੇ ਆਦਿ ਜੇ ਰਸਨਾ ਅਗ ਸੋ ਕੀਨਾ ਇੱਕ ਪੰਡਿਤ ਬੇਨੀ ਹੁਤੋ ਵਿਦਿਆ ਵਿਖੈ ਪਰਬੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਧੰਨ ਸੰਤ ਬਾਬਾ ਹਰਨਾਮ ਸਿੰਘ ਰੱਤੋ ਕੀ ਝਾੜ ਸਾਹਿਬ ਸਤਿਪੁਰਖਾਂ ਦੇ ਜਨਮ ਯਾਦਗਾਰ ਅਸਥਾਨ ਭਾਣੋ ਲੰਗਾ ਜੋ ਗਰੀਬ ਨਵਾਜ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤਸ਼ਾਹ ਨਿਚਲ ਚੌਰ ਛੱਤ ਐਸੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰ ਆਪਾਂ ਸੰਧਿਆ ਦੇ ਦੀਵਾਨਾ ਟਾਈਮ ਜੁੜਦੇ ਜੋ ਨਿਤਨੇਮ ਰਹਿਰਾਸ ਆਰਤੀ ਆਰਤੀ ਜੀ ਕੇ ਨਿਤਨੇਮ ਪਾਠ ਜਾਪ ਉਪਰੰਤ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਦੀ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜਿਵੇਂ ਆਪਾਂ ਸਤਿਗੁਰਾਂ ਦੀਆਂ ਵਡਿਆਈਆਂ ਐਸੇ ਪਾਤਸ਼ਾਹ ਦੀਆਂ ਸਤਿਗੁਰੂ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਐਸਾ ਸਤਿਗੁਰ ਐਸੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋ ਜਗਤ ਜਲੰਦੇ ਦਾ ਉਧਾਰ ਕਰ ਰਹੇ ਹੈ ਜੈਸਾ ਕਿ ਆਪਾਂ ਪਿੱਛੇ ਗੁਰ ਇਤਿਹਾਸ ਵਿਚਾਰਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਦਾ ਸੇਵਕ ਭਾਈ ਗੋਵਿੰਦਾ ਜੀ ਜਿਹਨੇ ਮਹਾਰਾਜ ਪਾਤਸ਼ਾਹ ਜੀ ਦੇ ਹਜ਼ੂਰ ਸਾਹਿਬ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਰਦਾਸਾਂ ਕੀਤੀਆਂ ਮਹਾਰਾਜ ਕਿਰਪਾ ਕਰੋ ਮਹਾਰਾਜ ਮੇਰਾ ਨਾਮ ਰਹਿ ਜਾਵੇ ਆਪ ਜੀ ਨਗਰ ਵਸਾਓ ਮਹਾਰਾਜ ਜਿੱਥੇ ਅਸੀਂ ਤਮਾਮ ਜੀਵ ਸੁੱਖਾਂ ਨਾਲ ਵਸੀਏ ਤਾਂ ਸੱਚੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਾਂਵਾਕਾਂ ਅਨੁਸਾਰ ਗੋਵਿੰਦਵਾਲ ਗੋਵਿੰਦਪੁਰੀ ਸਮ ਜਲਣ ਤੀਰ ਬਪਾਸ ਬਣਾਇਓ ਗੋਵਿੰਦਵਾਲ ਸਾਹਿਬ ਜੀ ਵਿਆਸਾ ਦੇ ਕਿਨਾਰੇ ਸੱਚਖੰਡ ਸਦਰਸ਼ ਪਾਤਸ਼ਾਹ ਜੀ ਨੇ ਰਚਨਾ ਕੀਤੀ ਹੈ ਜਿੱਥੇ ਅਨੇਕਾਂ ਜੀਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਆਉਂਦੇ ਹੈ ਸਤਿਗੁਰੂ ਦੇ ਦਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਆਨੰਦ ਮਾਣਦੇ ਹੈ ਅਤੇ ਨਾਲ ਨਾਲ ਭਾਈ ਈਰਖਾਲੂ ਵੀ ਹੈ ਜੈਸਾ ਕਿ ਪਿੱਛੇ ਇੱਕ ਤਪੇ ਦਾ ਪ੍ਰਸੰਗ ਆਇਆ ਜਦੋਂ ਬੌਲੀ ਸਾਹਿਬ ਦੀ ਚੱਠ ਕੀਤੀ ਇਹ ਵੀ ਬੜਾ ਆਪਣੇ ਹੰਕਾਰ ਵਿੱਚ ਸੜ ਰਿਹਾ ਸੀ ਦੂਸਰੇ ਇਹ ਗੋਵਿੰਦੇ ਦੇ ਪੁੱਤਰ ਹੈ ਇਹਨਾਂ ਦੇ ਮਨ ਵਿੱਚ ਵੀ ਆਇਆ ਵੀ ਚੌਧਰੀ ਹੈ ਪਿੰਡ ਦੇ ਅਸੀਂ ਮਹਾਰਾਜ ਨੂੰ ਬੇਨਤੀ ਕਰੀਏ ਵੀ ਮਹਾਰਾਜ ਹੁਣ ਤੁਹਾਡੇ ਕੋਲ ਬੜੀ ਸੰਗਤ ਆਉਂਦੀ ਹੈ ਦੇਸਾਂ ਵਿਦੇਸਾਂ ਦੀ ਤੇ ਆਪ ਜੀ ਸਾਨੂੰ ਮਰਜ਼ ਕਰ ਦੇਵੋ ਸਾਡੀ ਚੌਧਰਤਾ ਦਾ ਹੱਕ ਹੈ ਜੋ ਉਹ ਦੇਵੋ ਮਹਾਰਾਜ ਦੇ ਦਰ ਤੇ ਆ ਬੇਨਤੀ ਕੀਤੀ ਪਾਤਸ਼ਾਹ ਕਹਿੰਦੇ ਭਾਈ ਗੱਲ ਇਹ ਹੈ ਇਹ ਗੁਰੂ ਨਾਨਕ ਦਾ ਦਰ ਹੈ ਇੱਥੇ ਲੰਗਰ ਚੱਲ ਰਹੇ ਆ ਗੁਰੂ ਕੇ ਅਸੀਂ ਆਪਣੇ ਕੋਲ ਨਾ ਮਾਇਆ ਇਕੱਠੀ ਕਰਦੇ ਹਾਂ ਤੇ ਨਾ ਭਾਈ ਰਾਸ਼ਟ ਵਾਸ਼ਟ ਹੀ ਰੱਖਦੇ ਹਾਂ ਅਸੀਂ ਤਾਂ ਜਿੰਨਾ ਗੁਰੂ ਕੇ ਲੰਗਰ ਵਿੱਚ ਖਰਚ ਆਉਂਦਾ ਉਹ ਲੰਗਰ ਬਣਦਾ ਹੈ ਬਾਕੀ ਕੋਈ ਭੰਡਾਰਾ ਨਹੀਂ ਇੱਥੇ ਭਰਿਆ ਜਾਂਦਾ ਇਸ ਵਾਸਤੇ ਗੁਰੂ ਕਾ ਲੰਗਰ ਚੱਲਦਾ ਭਾਈ ਜਾਓ ਗੁਰੂ ਕਾ ਲੰਗਰ ਛਕੋ ਕਹਿਣ ਲੱਗੇ ਲੰਗਰ ਅਸੀਂ ਆਪਣੇ ਘਰ ਛਕਾਂਗੇ ਅਸੀਂ ਮਾਇਆ ਲੈਣ ਆਏ ਹਾਂ ਮਹਾਰਾਜ ਮਾਇਆ ਦੇਵੋ ਪਾਤਸ਼ਾਹ ਕਹਿਣ ਲੱਗੇ ਮਾਇਆ ਤਾਂ ਨਹੀਂ ਭਾਈ ਮਿਲਣੀ ਜਾਓ ਲੰਗਰ ਛਕੋ ਕਹਿਣ ਲੱਗੇ ਬਾਦਸ਼ਾਹ ਕੋਲ ਜਾਵਾਂਗੇ ਅਸੀਂ ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਖੁਸ਼ੀ ਆਉਂਦੀ ਆ ਉਵੇਂ ਹੀ ਕਰੋ ਬਾਦਸ਼ਾਹ ਅਕਬਰ ਦੇ ਦਰਬਾਰ ਪਹੁੰਚੇ ਇੱਥੇ ਇੱਕ ਪਠਾਨ ਹੈ ਗੁਰੂ ਘਰ ਦਾ ਸੇਵਕ ਇਹਨੇ ਅਕਬਰ ਬਾਦਸ਼ਾਹ ਨੂੰ ਸਾਰੀ ਵਿਧੀ ਦੱਸੀ ਕਿ ਮਹਾਰਾਜ ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਦਿਆਲੂ ਕਿਰਪਾਲੂ ਹੈ ਉਹਨਾਂ ਨੇ ਤਾਂ ਉਹ ਨਗਰ ਵਸਾਇਆ ਇਹ ਭੇਤ ਸਭ ਤਰ੍ਹਾਂ ਜਾਣਦਾ ਸੀ ਗੁਰੂ ਘਰ ਦੀ ਮਤ ਮਰਿਆਦਾ ਪ੍ਰੇਮੀ ਸੀ ਗੁਰਸਿੱਖ ਸੀ ਜਿਸ ਕਰਕੇ फिर यह सुन के जो जवाब सवाल पठान ने इन्हों पुछे ये अगों शर्मिंदे सभा दे विच झूठे हो गए। फिर बादशाह कह लगा धक्के मार के कढो इन्हों यह जे सच्चे पातशाह के उपर पकारू होके आए है इन्हों शर्म नहीं आती धक्के मारो बाहर कढो इन्हों दवान चो ऐदा धक्के मार के वह सभा दे विचों इन्हों बाहर कढ़िया। सतगुरु रामदास पातशाह जी ने मल जूई भरिया नीला काला खिदोलड़ा तिन वेमुख वेमुख नूं पाया ये शब्द उचारण किया इसे प्रथाए ते इस तरह पाई। फिर ये भुख दुख संगतां तों फटकारा लैंदे भुखे नित भुखा कूके तिहाया भुखे त्याए रेंदे आ दुखी है बरलाप करदे ऐदा ही भाई ईरखा की अग विच सड़दे मर गए। फिर ये गोविंदे दे घरों है ये अपने पोतरे नूं कुछड़ चुक के महाराज के दर ते आई पातशाह मेरे पुत्रां ने आपदी करनी का फल भोग लिया पातशाह तेरे दर दी ही बड़ियाई है आ जो साढ़े घर विच है ये महाराज तेरे तुहाडी ही बख्शिश है सानू बख्शो पातशाह इन्हां बच्चों ते तरस करो महाराज मैं तेरी शरण आई हाँ पातशाह। महाराज गरीब नवाज जी ने उस बच्चे नूं अपने कोल ही रखिया कहन लगे माई इस तों भाई गोंदे दी अंस बंस बड़ी बदे फुलेगी ये वरदान दे के नदरी नजर निहाल कीता ऐदा जो भी भाई गुरु दर ते आउंदा है उहदा भला हुंदा है। इस तों अगे जिस तरह प्रसंग आ रहे है एक विद्या दा हंकारी वेणी पंडित है ये भी महाराज के दर ते आएगा अपने हंकार की पंड लेके। फिर महाराज जिवें इहदा बोझ हलका करनगे ओ आपां मन विरतियां एकागर कर श्रवण करिए जी
श्री वाहिगुरु साहिब जी दोहरा एक पंडित बेनी हुतो
एक बेनी नाम दा पंडित है भाई
विद्या विखे परवीन
विद्या दे विच बड़ा परवीन चतर है पढ़िया लिखे है
न्याय शास्त्र ते आद जे
न्याय मीमांसा आदिक सांख पतंजलि आदिक जिन्ने भी छे शास्त्र है भाई इसने सारे ही विचारे हुए है भाई न्याय शास्त्र दा यह बहुत ज्यादा विद्वान है। हाँ जी
जे रसना अगर सो कीन
अर ऐसी विद्या पढ़ी है इसने मानो भी रसनागरे निस दिन वसै ज्यों जल नीचे वास एदी जवान दे अगे अगे चलदा है यह पाठ यह विद्या
चौपई देश विदेशन बिखे हमेशा
देशां विदेशां दे विच हमेशा ही
विचरत विद्या मान विशेष
यह विचरदा है ते विद्या दा विशेष मान है भी मैं विद्वान हां
जहा पठत विद्या सुन ले
जिथे कोई विद्या पढ़दा विद्याला चलदा कोई ए सुन लैंदा है
तह पहुंचे चर्चा हित एहो
बस ओथे ही चर्चा करन वास्ते ए बेणी पंडित पहुंच जांदा है अपनी जमात लेके
लोक ब्रिंद मह बिखे प्रथम इम
हां जी इस वास्ते समूह लोकां दे विच लोक ब्रिंद मह लखै लिखै प्रथम इम समूह लोकां दे विच जाके जदों जांदा किसी विद्वान दे कोल चर्चा करन शर्त रखता है लिखती रूप दे अंदर के भाई जे इस नूं मैं जित लिया इस तरह लिखत लिखा कर लैंदा है
होए पराजय चर्चा महकम
के जे किसे नूं भाई पराजय कहिए हार होगी चर्चा दे विच
तिसके पुस्तक छीने सारे
ते उस दियां सारियां पुस्तकां छीने खो लईयां जाणगियां जेतू विद्वान वल्लों
जीतन हारो लिहे संभारे
जिहड़ा जितेगा चर्चा दे विच ओह उस दियां सारियां धार्मिक पुस्तकां संभाल लवेगा
लोक मिले बहुत चर्चा माए
लोक मिलदे आ बहुत ज्यादा चर्चा विच
सुनै सर्ब री हृदय उमाहे
ते सुनदे आ भाई सारे ही हृदय उमाहे हृदय दे विच बड़े उत्साह दे नाल
बेणी पंडित जीत है
जब पर बेणी पंडित ऐसा विद्वान है हर एक नूं जित लैंदा है चर्चा विच
दिजते पुस्तक छीनै सबहु
ते जित जांदा जदों भाई हारिया हुंदा उस ब्राह्मण तो सारियां पुस्तकां खो लैंदा
सुनहै धनी नर धन अरपावै
सुनदे ने विद्वान जो धनवान लोक है के बेणी पंडित जी अज दे टाइम दा सब तों वड्डा विद्वान है ਤੇ ਉਹ ਲੋਕ ਭਾਈ ਧਨ ਵੀ ਭੇਟ ਕਰਦੇ ਹੈ।
ਬਹੁ ਕੀਰਤ ਕੋ ਕਹੈ ਸੁਣਾਵੈ,
ਤੇ ਬਹੁਤ ਜ਼ਿਆਦਾ ਕੀਰਤੀ ਕਹਿੰਦੇ ਸੁਣਾਉਂਦੇ ਹੈ ਭਾਈ।
ਇਸ ਵਿਧ ਹੋਤੇ ਨਗਰ ਮਝਾਰਾ,
ਇਸ ਤਰ੍ਹਾਂ ਇਹ ਭਾਈ ਨਗਰ ਵਾ ਨਗਰ ਹੋ ਰਿਹਾ ਵਿਚਰ ਰਿਹਾ ਹੈ।
ਫਿਰ ਤਲਦਾਇਓ ਪੁਸਤਕ ਭਾਰਾ,
ਤੇ ਇੱਕ ਭਾਈ ਪੁਸਤਕਾਂ ਦਾ ਭਾਰ ਉੱਠ ਤੇ ਲੱਦੀ ਫਿਰਦਾ ਹੈ ਆਪਣੇ ਨਾਲ।
ਉਸਟਰ ਲੇਖ ਲਇਓ ਸੰਗ ਫਿਰਹੀ,
ਇੱਕ ਉਸਟਰ ਕਹੀਏ ਊਠ ਲੈ ਕੇ ਆਪਣੇ ਨਾਲ ਉਹ ਲੱਦ ਕੇ ਭਾਈ ਬੂਣਾ ਉਸ ਤੇ ਵਿਦਿਆ ਦੀਆਂ ਆਪਣੇ ਗ੍ਰੰਥਾਂ ਦੀਆਂ ਇਹ ਪਿੰਡ ਪਿੰਡ ਫਿਰ ਰਿਹਾ ਹੈ।
ਜਾਤੇ ਬਹੁ ਹਕਾਰ ਸੋ ਧਰਹੀ,
ਜਿਸ ਕਰਕੇ ਉਹ ਸਾਰੀ ਜੋ ਵਿਦਿਆ ਪੜ੍ਹੀ ਹੈ ਤੇ ਬਹੁਤ ਜ਼ਿਆਦਾ ਗ੍ਰੰਥ ਜਿੱਤੇ ਆ ਕਿ ਆਹ ਵੇਖੋ ਆਹ ਗ੍ਰੰਥ ਮੈਂ ਜਿੱਤੇ ਹੋਏ ਆ ਭਾਈ ਸਾਰੇ, ਏਦਾਂ ਢੰਡੋਰਾ ਪਿੰਡਦਾ ਫਿਰਦਾ, ਆਓ ਭਾਈ ਮੇਰੇ ਨਾਲ ਚਰਚਾ ਕਰੋ, ਆਹ ਏਦਾਂ ਮੈਂ ਜਿੱਤ ਪ੍ਰਾਪਤ ਕੀਤੀ ਹੈ। ਏਦਾਂ ਭਾਈ ਇਹ ਐਸੇ ਹੰਕਾਰ ਦੇ ਵਿੱਚ ਫਿਰਦਾ ਹੈ। ਜਾਂ ਤੇ ਬਹੁ ਹੰਕਾਰ ਸੋ ਧਰਹੀ, ਜਿਸ ਕਰਕੇ ਬੜਾ ਹੰਕਾਰ ਧਾਰਦਾ ਹੈ।
ਵਿਦਿਆ ਅਰਥੀ ਪਠਵੇ ਕਾਰਨ,
ਵਿਦਿਆਰਥੀ ਪਠਵੇ ਕਾਰਨ, ਜਿਹੜੇ ਵਿਦਿਆ ਅਰਥੀ ਵਿਦਿਆ ਦੇ ਅਰਥਵਾਨ ਹੈ, ਲੋੜਵੰਦ ਹੈ। ਵਿਦਿਆਰਥੀ ਦਾ ਅਰਥੀ ਵਿਦਿਆ, ਅਰਥ ਵਿਦਿਆ ਦੀ ਲੋੜ, ਇਸ ਤਰ੍ਹਾਂ ਵਿਦਿਆਰ ਦੇ ਅਰਥੀ ਹੈ ਜਿਹੜੇ ਭਾਈ ਉਹ ਪਠਵੇ ਕਾਰਨ ਪੜ੍ਹਨ ਵਾਸਤੇ
ਰਹਿ ਸੰਗ ਬਹੁ ਕਰਤ ਵਿਚਾਰਨ,
ਉਹ ਨਾਲ ਨਾਲ ਫਿਰਦੇ ਆ ਇਸ ਪੰਡਿਤ ਦੇ ਅਤੇ ਵਿਦਿਆ ਵਿਚਾਰ ਰਹੇ ਹੈ ਵਿਦਵਾਨ ਤੋਂ।
ਮੈਂ ਦਿਗ ਵਿਜੈ ਕਰੋ ਛਿਤ ਫਿਰ ਕੈ,
ਇਹ ਆਖਦਾ ਆਪਣੇ ਵਿਦਿਆਰਥੀਆਂ ਨੂੰ ਅਤੇ ਨਾਲ ਆਪਣੀ ਸੰਗਤ ਜਿੰਨੀ ਵੀ ਆ ਸਭ ਨੂੰ ਕਿ ਮੈਂ ਦਿਗ ਵਿਜੇ ਕਰਾਂਗਾ, ਮੈਂ ਸਮੁੱਚੀ ਦੁਨੀਆ ਜਿੱਤ ਲਵਾਂਗਾ ਵਿਦਿਆ ਦੁਆਰਾ।
ਕੋਠੈ ਰਹਿ ਵਿਦਿਆ ਸੰਗ ਅਰਕੈ,
ਕੋ ਠਹਿਰੈ ਵਿਦਿਆ ਸੰਗ ਅਰਕੈ, ਮੇਰੇ ਅੱਗੇ ਕੌਣ ਠਹਿਰ ਸਕਦਾ ਵਿਦਿਆ ਦੇ ਨਾਲ, ਮੇਰੇ ਅੱਗੇ ਵਿਦਵਤਾ ਦੇ ਵਿੱਚ ਕੌਣ ਅੜਕੈ ਅੜਕੇ ਰਹਿ ਸਕਦਾ ਹੈ।
ਮਮ ਸਰ ਅਪਰ ਨਹੀਂ ਜਗ ਕੋਈ,
ਮਮ ਸਰ ਮੇਰੇ ਸਰ ਸਦਰਸ ਅਪਰ ਹੋਰ ਸੰਸਾਰ ਵਿੱਚ ਕੋਈ ਹੈ ਹੀ ਨਹੀਂ।
ਇਮ ਹੰਕਾਰ ਦੇ ਪਰ ਸੋਏ,
ਹਾਂਜੀ
ਇਮ ਹੰਕਾਰ ਹਿਰਦੇ ਭਰ ਸੋਏ,
ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਹੰਕਾਰ ਭਰਿਆ ਰੱਖਿਆ ਹੋਇਆ, ਇਸ ਨੇ ਬੜਾ ਹੰਕਾਰ ਹੈ ਵਿਦਿਆ ਦਾ।
ਸਹਿ ਸੁਭਾਇਕ ਵਿਚਰਤ ਆਵਾ,
ਸੁਤੇ ਸਿੱਧ ਹੀ ਇਹ ਵਿਚਰਦਾ ਵਿਚਰਦਾ ਰਟਨ ਕਰਦਾ ਕਰਦਾ,
ਡੇਰੋ ਗੋਇੰਦਵਾਲ ਸੋ ਪਾਵਾ,
ਇਹ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਿਆ।
ਤੈ ਸਤਿਗੁਰ ਕੀ ਸੁਣ ਕੇ ਕੀਰਤ,
ਇੱਥੇ ਇਸ ਨੇ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਗਰੀਬ ਨਵਾਜ ਮਹਾਰਾਜ ਸਤਿਗੁਰਾਂ ਦੀ ਵਡਿਆਈ ਸੁਣੀ ਹੈ।
ਬਹੁ ਨਿਰਮਲ ਸਭ ਜਗ ਵਿਸ ਤੀਰਤ,
ਜੋ ਮਹਾਰਾਜ ਪਾਤਸ਼ਾਹ ਜੀ ਦਾ ਜਸ ਬੜਾ ਪਵਿੱਤਰ ਹੈ, ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ ਭਾਈ।
ਚਹਿਤ ਦੇਖ ਬੇਰਦੇ ਉਮਾਹੂ,
ਇਹਦੇ ਮਨ ਵਿੱਚ ਵੀ ਉਮਾਹੂ ਉਤਸ਼ਾਹ ਹੈ ਵੀ ਵੇਖੀਏ ਤਾਂ ਸਹੀ ਐਸਾ ਕੌਣ ਸ਼ਕਤੀਸ਼ਾਲੀ ਪੁਰਖ ਹੈ।
ਵਹਿਰ ਗੁਰੂ ਆਏ ਛਿਨ ਤਾਹੂ,
ਇਹਨੇ ਦੇਵ ਨੇਤ ਨਾਲ ਸਹਿਬ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਆ ਗਏ ਬਾਹਰ।
ਸਤ ਬਾਪ ਕਾ ਨਿਕਟ ਸਥਾਨ,
ਤੇ ਜਿੱਥੇ ਭਾਈ ਮਹਾਰਾਜ ਪਾਤਸ਼ਾਹ ਜੀ ਦਾ ਬੌਲੀ ਸਾਹਿਬ ਜੀ ਦੇ ਅੱਗੇ ਥੜਾ ਸਾਹਿਬ ਹੈ,
ਨਰ ਬੈਠੇ ਗੁਣ ਖਾਨ,
ਉੱਥੇ ਸਮੂਹ ਮਨੁੱਖ ਗੁਣਾਂ ਦੇ ਖਜ਼ਾਨੇ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਪਰਸ ਰਹੇ ਹੈ।
ਆਏ ਵਹਿਰ ਜਾਣ ਮਨ ਮਾਹੀ,
ਤੇ ਇਹ ਪੰਡਿਤ ਨੇ ਵੀ ਵੇਖਿਆ ਸੱਚੇ ਪਾਤਸ਼ਾਹ ਜੀ ਨੂੰ ਬਾਹਰ ਆਏ।
ਉੱਠ ਪੰਡਿਤ ਆਓ ਪ੍ਰਭ ਪਾਹੀ,
ਤੇ ਉੱਠ ਕੇ ਪੰਡਿਤ ਵੀ ਆਪਣੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਜ਼ੂਰ ਆਇਆ ਹੈ।
ਸਾਦਰ ਸਤਿਗੁਰ ਨਿਕਟ ਬਿਠਾਵੋ,
ਬੜੇ ਸਤਿਕਾਰ ਨਾਲ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਨੇੜੇ ਬਿਠਾ ਲਿਆ। ਆਓ ਪੰਡਿਤ ਜੀ ਇੱਥੇ ਸਜੋ। ਹਾਂਜੀ
ਕੁਸ਼ਲ ਖੇਮ ਬੂਜੀ ਹਰ ਖਾਵੋ,
ਸੱਚੇ ਪਾਤਸ਼ਾਹ ਜੀ ਨੇ ਕੁਸ਼ਲ ਖੇਮ ਬੂਜੀ ਹਰ ਖਾਇਓ, ਖੈਰ ਸੁਖ ਪੁੱਛੀ ਇਸ ਦੀ। ਹੋਰ ਪੰਡਿਤ ਜੀ ਕੀ ਹਾਲ ਹੈ, ਵਿਦਿਆਰਥੀ ਵਿਦਿਆ ਕਿਸ ਤਰ੍ਹਾਂ ਚੱਲ ਰਹੀ ਹੈ, ਸਾਰਾ ਕੁਸ਼ਲ ਮੰਗਲ ਪੁੱਛ ਕੇ ਪੁੱਛਿਆ। ਬੜਾ ਪ੍ਰਸੰਨ ਹੋਇਆ ਪੰਡਿਤ ਵੀ।
ਤਬ ਸੰਗਤ ਬਹੁ ਦਰਸ਼ਨ ਕਰੈ,
ਤਦੋਂ ਸਾਰੀਆਂ ਸੰਗਤਾਂ ਬਹੁਤ ਜ਼ਿਆਦਾ ਪਾਤਸ਼ਾਹ ਜੀ ਦੇ ਦੀਦਾਰ ਪਰਸ ਰਹੀਆਂ।
ਬੰਦ ਹੈ ਚਰਨ ਉਪਾਇਨ ਧਰੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦ ਹੈ, ਨਮਸਕਾਰਾਂ ਕਰਦੀਆਂ ਤੇ ਭੇਟਾਵਾਂ ਅਰਪਣ ਕਰਦੀਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ।
ਚਿਤ ਬਾਂਛਤ ਸਤਿਗੁਰ ਤੇ
ਚਿਤ ਬਾਂਛਤ, ਜਿਹੜੇ ਚਿਤ ਵਿੱਚ ਬਾਂਛਤ ਚਾਹੁੰਦੇ ਆ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਕੀ ਨੀ ਮਹਾਰਾਜ ਤੇਰੇ ਘਰ। ਚਿਤ ਬਾਂਛਤ, ਜੋ ਕੋਈ ਆਪਣੇ ਮਨ ਵਿੱਚ ਚਾਹੁੰਦਾ ਕਿ ਮਹਾਰਾਜ ਤੇਰੇ ਦਰ ਤੋਂ ਇਹ ਦਾਤ, ਉਹ ਝੋਲੀਆਂ ਭਰ ਲੈਂਦਾ ਹੈ।
ਹਿਤ ਪਰਲੋਕ ਗਤ ਹਿਰਦੈ ਮਨਾਵੈ,
ਤੇ ਇਸ ਵਾਸਤੇ ਪਰਲੋਕ ਹਿਤ ਵਾਸਤੇ ਪ੍ਰਲੋਕ ਦੀ ਗੱਤ ਪ੍ਰਾਪਤੀ ਦੇ ਹਿੱਤ ਵਾਸਤੇ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਮਨਾਉਂਦੇ ਆ, ਗੁਰਸਿੱਖ ਪੂਜਦੇ ਆ ਪਾਤਸ਼ਾਹ ਜੀ ਨੂੰ।
ਬੇਣੀ ਪੰਡਿਤ ਦੇਖ ਸਭਨ ਕੋ,
ਤੇ ਬੇਣੀ ਪੰਡਿਤ ਹੈ ਜੋ ਇਹ ਮਹਾਰਾਜ ਦੇ ਹਜ਼ੂਰ ਬੈਠਾ ਹੈ ਤੇ ਸਾਰਿਆਂ ਨੂੰ ਵੇਖ ਰਿਹਾ। ਜੋ ਸੰਗਤ ਆਉਂਦੀ ਹੈ ਪਾਤਸ਼ਾਹ ਜੀ ਨੂੰ ਭੇਟਾ ਅਰਪਣ ਕਰਦੀ ਹੈ, ਹੱਥ ਜੋੜ ਕੇ ਪਾਤਸ਼ਾਹ ਜੀ ਦੇ ਅੱਗੇ, ਗੁਰੂ ਕੇ ਸਿੱਖ ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ, ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ, ਅਰਦਾਸਾਂ ਕਰਦੀ ਹੈ ਗੁਰੂ ਕੀ ਸੰਗਤ। ਇਹ ਪੰਡਿਤ ਵੇਖ ਰਿਹਾ ਬੜਾ ਹੈਰਾਨ ਜੈ, ਤੇ ਈਰਖਾ ਕਰਕੇ ਸੜਜੇ ਵੀ ਰਹਿਆ ਹੈ।
ਮਨ ਹੰਕਾਰਤ ਕਰਿਓ ਬਚਨ ਕੋ,
ਮਨ ਵਿੱਚ ਹੰਕਾਰ ਦੇ ਨਾਲ ਫਿਰ ਇਸ ਨੇ ਪਾਤਸ਼ਾਹ ਜੀ ਨਾਲ ਬਚਨ ਕੀਤਾ।
ਤਪ ਤੀਰਥ ਬ੍ਰਤ ਦਾਨ ਮਹਾਨਾ,
ਕਹਿੰਦਾ ਮਹਾਰਾਜ ਤਪ ਕਰਨੇ, ਤੀਰਥਾਂ ਦਾ ਇਸ਼ਨਾਨ ਕਰਨਾ, ਵਰਤ ਰੱਖਣੇ, ਦਾਨ ਦੇਣੇ ਜ਼ਿਆਦਾ
ਹਿਤਦਾਇਕ ਸ਼ੁਭ ਕਰਮ ਸੁਜਾਨ।
ਇਸ ਤੋਂ ਆਦਿਕ ਮਹਾਰਾਜ ਬੜੇ ਸ਼ੁਭ ਕਰਮ ਹੈ, ਚੰਗੇ ਕਰਮ ਹੈ, ਸੁਜਾਨ ਲੋਕਾਂ ਦੇ ਕਰਨ ਵਾਲੇ, ਕਮਾਉਣ ਵਾਲੇ।
ਨਿਰਮਲ ਅੰਤਹਿ ਕਰਨ ਕਰਨ ਤੇ,
ਜੋ ਮਨੁੱਖ ਦਾ ਅੰਤਹਿ ਕਰਨ ਨਿਰਮਲ ਕਰ ਦਿੰਦੇ ਆ, ਮਨ ਬੁੱਧ ਚਿੱਤ ਬੰਦੇ ਦਾ ਨਿਰਮਲ ਕਰ ਦਿੰਦੇ ਹੈ।
ਮਾਨਵ ਸ਼ੁਭ ਗਤੀ
ਲਹੰਤੇ, ਤਾਂ ਫਿਰ ਉਹ ਮਾਨਵ ਮਨੁੱਖ ਸ਼ੁਭ ਗਤੀ, ਸ਼ੁਭ ਗਤ, ਸ਼ੁਭ ਮਰਿਆਦਾ ਨੂੰ ਲਹੰਤੇ ਪ੍ਰਾਪਤ ਕਰ ਲੈਂਦੇ ਹੈ।
ਮਰੇ ਪੰਥ ਵਿਖੇ ਇਹੋ ਨਾਹੀ,
ਪਰ ਮਹਾਰਾਜ ਮੈਂ ਵੇਖਿਆ ਵੀ ਤੁਹਾਡੇ ਪੰਥ ਮਾਰਗ ਦੇ ਵਿੱਚ, ਜਿਹੜਾ ਪੰਥ ਤੁਸੀਂ ਚਲਾਇਆ, ਇਹਦੇ ਵਿੱਚ ਇਹ ਕੋਈ ਮਰਿਆਦਾ ਨਹੀਂ, ਨਾ ਕੋਈ ਤਪ, ਨਾ ਤੀਰਥ, ਨਾ ਕੋਈ ਦਾਨ, ਇਸ ਤਰ੍ਹਾਂ ਦੀ ਜਿੰਨੀ ਵੀ ਕੋਈ ਜੋ ਪੁਰਾਣੇ ਕਰਮ ਧਰਮ ਹੈ ਉਹ ਮਹਾਰਾਜ ਜੋ ਹੈ ਤਪ ਕਰਨਾ, ਤੀਰਥਾਂ ਦਾ ਇਸ਼ਨਾਨ, ਬ੍ਰਤ ਦਾਨ ਆਦਿਕ, ਮਹਾਰਾਜ ਇਹੋ ਜਿਹਾ ਕੋਈ ਕਰਮ ਨਹੀਂ ਤੁਹਾਡੇ।
ਕੁਤੋ ਪਰਮਗਤ ਇਹੋ ਨਰ ਪਾਹੀ,
ਪਾਤਸ਼ਾਹ ਜੀ ਦੱਸੋ ਵੀ ਕੁਤੋ, ਕਿਸ ਤਰ੍ਹਾਂ ਇਹ ਮਨੁੱਖ ਪਰਮਗਤੀ ਪ੍ਰਾਪਤ ਕਰਨਗੇ, ਇਹ ਮੋਕਸ਼ ਕਿਵੇਂ ਪ੍ਰਾਪਤ ਕਰਨਗੇ ਮਹਾਰਾਜ ਇਸ ਤਰ੍ਹਾਂ।
ਜੇ ਇਨ ਭਲਾ ਕਰਨ ਤੁਮ ਚਾਹੋ,
ਹੇ ਪਾਤਸ਼ਾਹ ਜੀ ਜੇ ਤੁਸੀਂ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਹੋ ਆਪਣੇ ਸਿੱਖਾਂ ਸੰਗਤਾਂ ਦਾ,
ਆਸ ਉਪਦੇਸ਼ ਦੇਹੋ ਦੁੱਖ ਦਾਹੋ,
ਇਹਨਾਂ ਨੂੰ ਦੁੱਖਾਂ ਨੂੰ ਦਾਹ ਸਾੜਨ ਵਾਲਾ ਆਸ ਉਪਦੇਸ਼ ਦੇਹੋ, ਇਹੋ ਜਿਹਾ ਉਪਦੇਸ਼ ਦੇਵੋ ਤਾਂ ਕਿ ਇਹਨਾਂ ਦਾ ਭਲਾ ਹੋ ਜਾਏ।
ਤਪ ਆਦਿਕ ਮਹਿ ਜੋਰ ਹੋ ਇਨਕੋ,
ਮਹਾਰਾਜ ਤਪ ਆਦਿਕ ਕਰਨੇ, ਇਹ ਤਪ ਆਦਿਕ ਦੀ ਕਿਰਿਆ ਵਿੱਚ ਜੋੜੋ ਇਹਨਾਂ ਆਪਣੇ ਗੁਰਸਿੱਖਾਂ ਨੂੰ।
ਇਸ ਵਿਦ ਬਿਮਲ ਕਰੋ ਇਨ ਮਨ ਕੋ,
ਇਸ ਤਰ੍ਹਾਂ ਤਪ ਕਰਨ ਕਰਕੇ ਇਹਨਾਂ ਦਾ ਤਪਸਾ ਬਨ ਕਰ ਦੇਹ ਕੇ, ਪਾਤਕ ਤਾਰੇ ਡਾਰੇ ਧੋਏ, ਇਹ ਤਪ ਰੂਪੀ ਸਾਬਣ ਕਰਕੇ ਸਰੀਰ ਦੇ ਕੱਪੜੇ ਧੋਤੇ, ਸਰੀਰ ਰੂਪੀ ਕੱਪੜੇ ਦਾ ਇਸ਼ਨਾਨ ਹੁੰਦਾ ਹੈ, ਇਸ ਤੋਂ ਬਿਨਾਂ ਨਹੀਂ। ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਜੀ ਇਸ ਵਿਦ ਬਿਮਲ ਕਰੋ ਇਨ ਮਨ ਕੋ, ਇਸ ਤਰ੍ਹਾਂ ਇਹਨਾਂ ਦਾ ਮਨ ਉਜਲ ਕਰੋ ਮਹਾਰਾਜ, ਤਪ ਆਦਿਕ ਦਾ ਮਾਰਗ ਦ੍ਰਿੜਾ ਕੇ।
ਉਪਦੇਸੋ ਸ਼ਾਸਤਰਨ ਕੋ ਮਤ ਜਿਮ,
ਤੇ ਉਪਦੇਸੋ ਸ਼ਾਸਤਰਨ ਕੋ ਮਤ ਜਿਮ, ਜਿਮ ਜਿਸ ਤਰ੍ਹਾਂ ਸ਼ਾਸਤਰਾਂ ਦਾ ਵਿਧੀ ਵਿਧਾਨ ਹੈ, ਉਹ ਸ਼ਾਸਤਰਾਂ ਦੇ ਵਿਧੀ ਵਿਧਾਨ ਮੁਤਾਬਕ ਇਹਨਾਂ ਨੂੰ ਜੋ ਛੇ ਸ਼ਾਸਤਰ ਕਹਿੰਦੇ ਆ, ਨਿਆਂ ਸ਼ਾਸਤਰ, ਮੀਮਾਂਸਾ ਸ਼ਾਸਤਰ, ਪਤੰਜਲੀ ਸ਼ਾਸਤਰ, ਵਿਸ਼ੇਸ਼ ਇਸ ਤਰ੍ਹਾਂ ਜਨੂਬ ਜਿਵੇਂ ਵੀ ਸ਼ਾਸਤਰ ਜੋ ਕਹਿੰਦੇ ਆ, ਉਹ ਇਹਨਾਂ ਨੂੰ ਮਾਰੀ ਉਪਦੇਸ਼ ਦੇਵੋ ਤਾਂ ਕਿ ਇਹਨਾਂ ਦਾ ਭਲਾ ਹੋ ਜਾਵੇ, ਉਹ ਕਰਮ ਕਮਾ ਕੇ।
ਇਨਕੀ ਛੇਮ ਹੋਤ ਕਹੀਐ ਤੇ,
ਮਹਾਰਾਜ ਜਿਵੇਂ ਇਹਨਾਂ ਦੀ ਛੇਮ ਮੁਕਤੀ ਹੋ ਜਾਵੇ, ਉਹ ਜਾ ਇਹਨਾਂ ਨੂੰ ਉਪਦੇਸ਼ ਬਖਸ਼ੋ ਆਪ ਜੀ।
ਹੁਣ ਪੰਡਿਤ ਤੇ ਗੁਰੂ ਪ੍ਰਵੀਨ
ਸੁਣ ਕੇ, ਸੱਚੇ ਪਾਤਸ਼ਾਹ ਪ੍ਰਵੀਨ, ਸੱਚੇ ਪਾਤਸ਼ਾਹ ਅੰਦਰਲੀਆਂ ਜਾਣਨ ਵਾਲੇ ਗੁਰੂ ਮਹਾਰਾਜ,
ਹੰਕਾਰਤ ਕੋ ਉੱਤਰ ਦੀਨ,
ਇਸ ਹੰਕਾਰੀ ਪੰਡਿਤ ਨੂੰ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਤਰ ਬਖਸ਼ਿਸ਼ ਕੀਤਾ।
ਆਦਿਕ ਮਖ ਕਰਬੇ ਕਰਮ,
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਜੋ ਤਪ ਆਦਿਕ ਤੇ ਮਖ ਕਹੀਏ ਜੱਗ ਆਦਿਕ ਕਰਨ ਦਾ ਕਰਮ ਵਿਧੀ ਵਿਧਾਨ ਹੈ, ਇਹ ਕਰਮ ਹੈ ਜੋ
ਇਹ ਤੋ ਤੀਨ ਜੁਗਨ ਕੋ ਧਰਮ,
ਪਾਤਸ਼ਾਹ ਜੀ ਕਹਿਣ ਲੱਗੇ ਇਹ ਤਾਂ ਤਿੰਨਾਂ ਯੁਗਾਂ ਦਾ ਧਰਮ ਹੈ, ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ, ਉਹ ਤਾਂ ਉਹਨਾਂ ਯੁੱਗਾਂ ਦਾ ਧਰਮ ਹੈ, ਇਸ ਵਾਸਤੇ ਇਹ ਉਹਨਾਂ ਯੁੱਗਾਂ ਦਾ ਧਰਮ ਹੈ, ਇਹ ਤਾਂ ਉਹਨਾਂ ਯੁੱਗਾਂ ਦੀ ਮਰਿਆਦਾ ਹੈ।
ਜਬ ਜੇ ਨਰ ਹੋਏ ਕਲ ਮਾਹੀ,
ਤੇ ਮਹਾਰਾਜ ਕਹਿਣ ਲੱਗੇ ਆਵ ਜੇ ਨਰ ਹੋਏ ਕਲ ਮਾਹੀ, ਆਵ ਹੁਣ ਜਿਹੜੇ ਮਨੁੱਖ ਕਲਯੁੱਗ ਦੇ ਵਿੱਚ ਪੈਦਾ ਹੋਇਆ ਨਾ, ਕਲ ਕੇਵਲ ਨਾਮ ਆਧਾਰ, ਕਲਯੁਗ ਦੇ ਵਿੱਚ ਤਾਂ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨਾਮ ਹੀ ਉਧਾਰ ਕਰ ਸਕਦਾ ਹੈ। ਹੋ ਅਵ ਜੇ ਨਰ ਹੋਏ ਕਲਮਾ ਹੀ, ਹੁਣ ਜਿਹੜੇ ਮਨੁੱਖ ਕਲਯੁਗ ਵਿੱਚ ਹੋਏ ਹੈ
ਕਿਸੂ ਕਰਨ ਕੀ ਸਮਰੱਥ ਨਾਹੀ,
ਇਹ ਕਿਸੂ ਕਰਨ ਕੇ ਸਮਰੱਥ ਨਾਹੀ। ਕੋਈ ਵੀ ਉਹ ਤਪ ਕਰਨਾ, ਜਗ ਕਰਨਾ, ਦਾਨ ਕਰਨਾ, ਉਹ ਕੁਛ ਵੀ ਕਰਮ ਕਰਨ ਵਿੱਚ ਸਮਰੱਥਾ ਨਹੀਂ ਹੈ ਇਹਨਾਂ ਦੀ।
ਬਿਨਾ ਅੰਨ ਤੇ ਪ੍ਰਾਨ ਬਿਨਾਸੈ,
ਜੇ ਹੁਣ ਤਪ ਕਰਨਾ ਭੁੱਖੇ ਅਦਕ ਰਹਿਣਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਤਪ ਕਰਨਾ ਇਸ ਵਾਸਤੇ ਬਿਨਾ ਅੰਨ ਤੇ ਪ੍ਰਾਨ ਬਿਨਾਸੈ, ਬਿਨਾ ਅੰਨ ਤੋਂ ਇਹ ਭੁੱਖੇ ਰਹਿਣਾ, ਵਰਤ ਆਦਿਕ ਰੱਖਣੇ। ਪਾਤਸ਼ਾਹ ਕਹਿੰਦੇ ਤਾਂ ਪ੍ਰਾਨ ਨਿਕਲ ਜਾਣਗੇ।
ਕਿਮ ਤਪ ਕਰੈ ਜਾਏ ਬਨ ਵਾਸੈ,
ਕਿਮ ਤਪ ਕਰੈ ਜਾਏ ਬਨ ਵਾਸੈ, ਇਹ ਕਿਸ ਤਰ੍ਹਾਂ ਤਪ ਕਰਨਗੇ ਵਿਚਾਰੇ ਜੰਗਲਾਂ ਵਿੱਚ ਜਾ ਕੇ।
ਦਰਬ ਨਹੀਂ ਅਰ ਬਲ ਕਸ਼ ਨਾਹੀ,
ਨਾ ਇਹਨਾਂ ਕੋਲੇ ਦਰਬ ਹੈ ਬਹੁਤਾ, ਤੇ ਨਾ ਇਹਨਾਂ ਕੋਲੇ ਸਰੀਰਕ ਬਲ ਹੀ ਹੈ।
ਕਹਾ ਸਖਤ ਮਖ ਕਰ ਬੇ ਮਾਹੀ,
ਕਹਾ ਸਖਤ ਕੀ ਸਮਰੱਥ ਹੈ ਇਹਨਾਂ ਵਿਚਾਰਿਆਂ ਦੀ ਵੀ ਇਹ ਜੱਗ ਆਦਿਕ ਕਰ ਲੈਣ।
ਕਰਮ ਕਾਂਡ ਮੈਂ ਜੇ ਅਬ ਲੱਗੈ,
ਤੇ ਜੇ ਹੁਣ ਇਹ ਕਰਮ ਕਾਂਡ ਕਰਨ ਵਿੱਚ ਹੀ ਜੁੜ ਗਏ ਲੱਗ ਗਏ।
ਕਿਮ ਹੋਏ ਆਵੇ ਸਭ ਦਿਨ ਭਾਗੈ,
ਤੇ ਕਿਮ ਹੋਏ ਆਵੇ ਉਹ ਕਿਵੇਂ ਕਰਮ ਕਾਂਡ ਇਹਨਾਂ ਤੋਂ ਹੋ ਆਵੇਗਾ। ਸਭ ਦਿਨ ਭਾਗੈ, ਉਹ ਸਾਰਾ ਦਿਨ ਇਹਨਾਂ ਦਾ ਕੰਮਾਂ ਧੰਦਿਆਂ ਦੇ ਵਿੱਚ ਹੀ ਬਤੀਤ ਹੋ ਜਾਂਦਾ ਹੈ। ਉਹ ਦਿਨ ਤਾਂ ਮਹਾਰਾਜ ਕਹਿੰਦੇ ਬੀਤ ਗਿਆ ਭਾਈ, ਜਿਹੜੇ ਜੱਗਾ ਪੁੰਨਾ ਉਹ ਕਰਮ ਸੀ।
ਉਸ ਕਰ ਸੋਚ ਆਦਕੋ ਕਰਨੋ,
ਦੁਸ਼ਕਰ ਸੋਚ ਆਦਿਕੋ ਕਰਨੋ, ਜੋ ਸੋਚ ਕਿਰਿਆ ਆਦਿਕ ਦੀ ਮਰਯਾਦਾ ਹੈ ਖਾਣ ਮੁਤਾਬਕ, ਉਹ ਬੜੀ ਦੁਸ਼ਕਰ ਹੈ ਭਾਈ, ਕਠਿਨ ਹੈ ਤੁਹਾਡੇ ਮੁਤਾਬਕ।
ਖਾਣ ਪਾਣ ਵਿਦ ਤੈਸੀ ਵਰਨੋ,
ਜਿਵੇਂ ਖਾਣ ਪਾਣ ਦੀ ਵਿਧ ਵਰਣਨ ਕੀਤੀ ਹੈ, ਮਰਯਾਦਾ ਵਰਣਨ ਕੀਤੀ ਹੈ ਸ਼ਾਸਤਰਾਂ ਦੇ ਵਿਧੀ ਵਿਧਾਨ ਮੁਤਾਬਕ, ਕਿ ਇਸ ਤਰ੍ਹਾਂ ਅੱਗ ਬਾਲੋ ਭਾਈ, ਪਹਿਲਾਂ ਅੱਗ ਤੋਂ ਇਸ ਤਰ੍ਹਾਂ ਉੱਥੋਂ ਡੇਢ ਫੁੱਟ ਧਰਤੀ ਪੁੱਟੋ, ਫਿਰ ਉੱਥੇ ਗਊ ਮੂਤਰ ਦਾ ਗੋਬਰ ਮੂਤਰ ਦਾ ਪੁੱਛ। ਇਹ ਮਹਾਰਾਜ ਕਹਿਣ ਲੱਗੇ ਸਾਰਾ ਜਿੰਨਾ ਤੇਰੇ ਕਰਮ ਧਰਮ ਜੋ ਹੈ ਭਾਈ, ਖਾਣ ਪਾਣ ਤੋਂ ਆਦਿਕ ਦੀ ਵਿਧੀ ਵਰਣਨ ਕੀਤੀ।
ਇਮ ਅਸ਼ਕਤ ਨਰ ਜਾਨੋ ਸਭੈ,
ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਾਰੇ ਕਰਮਾਂ ਤੋਂ ਜਾਣ ਲੈ ਪੰਡਿਤ ਜੀ, ਇਹ ਮਨੁੱਖ ਅਸ਼ਕਤ ਕਹੀਏ ਅਸਮਰੱਥ ਹੈ, ਨਹੀਂ ਕਰ ਸਕਦੇ।
ਪ੍ਰਥਮ ਧਰਮ ਕਿਮ ਹੋਵੇ ਅਵੈ,
ਪ੍ਰਥਮ ਧਰਮ ਕਿਮ ਹੋਵੇ ਅਵੈ, ਇਸ ਵਾਸਤੇ ਪ੍ਰਥਮ ਧਰਮ ਕਿਮ, ਜਿਹੜੇ ਪਹਿਲੇ ਯੁੱਗਾਂ ਦੀ ਪਹਿਲੀ ਮਰਯਾਦਾ ਸੀ। ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਤੋਂ ਛੋਟੀ ਜੀ ਉਮਰ ਵਿੱਚ, 100 ਸਾਲ ਦੀ ਉਮਰ ਦੇ ਅੰਦਰ ਅੰਦਰ ਉਹ ਜੱਕ ਮਰਯਾਦਾ ਕਿਵੇਂ ਹੋ ਸਕਦੀ ਹੈ ਪੰਡਿਤ ਜੀ?
ਤਿੰਨ ਕੋ ਕਰਤਿਓ ਸੁਖ ਦੁੱਖ ਪਾਵੈ,
ਇਹ ਜਿੰਨਾ ਉਹਨਾਂ ਪੁਰਾਣੇ ਕਰਮਾਂ ਧਰਮਾਂ ਨੂੰ ਕਰਦਿਆਂ ਮਨੁੱਖ ਸੁੱਖ ਵੀ ਪ੍ਰਾਪਤ ਕਰਦਾ ਹੈ ਤੇ ਦੁੱਖ ਵੀ ਪ੍ਰਾਪਤ ਕਰਦਾ।
ਸੁਰਗ ਵਿਖੇ ਕਬ ਨਰਕ ਸਿਧਾਵੈ,
ਕਦੇ ਉਹ ਕਰਮ ਕਰਨ ਵਾਲਾ ਸੁਰਗਾਂ ਨੂੰ ਚਲਾ ਜਾਂਦਾ, ਕਦੇ ਨਰਕਾਂ ਚ ਪਹੁੰਚ ਜਾਂਦਾ।
ਅਬ ਚਲ ਪਦਵੀ ਪਾਏ ਨਾ ਕੋਊ,
ਮਹਾਰਾਜ ਕਹਿਣ ਲੱਗੇ ਪੰਡਿਤ ਜੀ ਜੇ ਕੋਈ ਜਗ ਪੁੰਨ ਦਾਨ ਕਰ ਵੀ ਲੈਂਦਾ ਹੈ, ਫਿਰ ਵੀ ਇਹਨਾਂ ਕਰਮਾਂ ਨੂੰ ਕਰਨ ਕਰਕੇ ਅਚਲ ਪਦਵੀ, ਅਵਨਾਸੀ ਪਦਵੀ ਨਹੀਂ ਪ੍ਰਾਪਤ ਹੁੰਦੀ ਕਿਸੇ ਨੂੰ।
ਹੰਤਾ ਸਹਿਤ ਕਰਮ ਸੁਭ ਜੋ,
ਇਹ ਹੰਗਤਾ ਦੇ ਸਹਿਤ ਕਰਮ ਹੈ, ਜੋ ਜਿਹੜੇ ਕਰਮ ਹੈ ਇਹ ਹੰਕਾਰ ਸਹਿਤ ਹੈ, ਇਹਨਾਂ ਵਿੱਚ ਹੰਗਤਾ ਹੈ।
ਖੇਦ ਬਹੁਤ ਫਲ ਥੋਰੋ,
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਖੇਦ ਬਹੁਤ ਹੈ, ਮਸ਼ਕਤ ਬਹੁਤ ਹੈ, ਪਰ ਫਲ ਬੜਾ ਘੱਟ ਹੈ ਇਹਨਾਂ ਕਰਮਾਂ ਦਾ।
ਨਾਸਵੰਤ ਜੇ ਇਹੋ ਸਮੁਦਾਇ,
ਇਹ ਜੋ ਸਮੁਦਾਇ, ਇਹ ਜਿਹੜੇ ਸਾਰੇ ਕਰਮ ਧਰਮ ਹੈ ਇਹ ਨਾਸਵੰਤ ਕਿਰਿਆ ਹੀ ਹੈ ਸਮੁਦਾਇ ਸਾਰੀ।
ਅਬ ਕਲਯੁਗ ਕੋ ਸਮੋ ਸੋ ਆਵਾ,
ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਇਹ ਕਲਯੁਗ ਦਾ ਟਾਈਮ ਹੈ ਹੁਣ।
ਜਿਸ ਕੋ ਰਾਜ ਤੁਸੀਂ ਕੋ ਨਿਆਵਾ,
ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਜਿਹਦਾ ਰਾਜ ਹੁੰਦਾ ਨਾ, ਜਿਸ ਕਾ ਰਾਜ ਤੁਸੀਂ ਕਾ ਸੁਪਨਾ, ਉਹੇ ਦਾ ਹੀ ਉਹੋ ਜਿਹਾ ਸੁਪਨਾ ਹੁੰਦਾ। ਇਸ ਵਾਸਤੇ ਪੰਡਿਤ ਜੀ ਕਲਯੁਗ ਦਾ ਕਰਮ ਹੈ ਹੁਣ, ਕਰਮ ਕਲਯੁਗ ਦੀ ਮਰਯਾਦਾ ਹੈ ਹੁਣ। ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਬੋ, ਆਨ ਰੂਤ ਨਾਹੀ ਮਤ ਭਰਮ ਭੁੱਲੋ ਭੁੱਲੋ। ਇਸ ਤਰ੍ਹਾਂ ਦੀ ਇਹ ਮਰਯਾਦਾ ਹੈ ਹੁਣ ਕਲਯੁਗ ਦੀ, ਜਿਹਦਾ ਰਾਜ ਹੁੰਦਾ ਉਸੇ ਦਾ ਹੀ ਸਮਾਂ ਹੁੰਦਾ, ਸਾਰਾ ਮਰਯਾਦਾ ਹੁੰਦੀ ਹੈ, ਵਿਧੀ ਵਿਧਾਨ ਹੁੰਦਾ ਹੈ।
ਤਪ ਆਦਿਕ ਸੁਭ ਕਰਮ ਮਹਾਨੇ,
ਸਤਿਗੁਰੂ ਜੀ ਕਹਿਣ ਲੱਗੇ ਹਾਂ ਪੰਡਿਤ ਜੀ ਜਿਹੜੇ ਤਪ ਆਦਿਕ ਹੈ ਇਹ ਸਾਰੇ ਸੁਭ ਕਰਮ ਹੈ ਵੱਡੇ।
ਗੁਰ ਸੇਵਾ ਕੇ ਹੋਵੇ ਨਾ ਸਮਾਨੇ,
ਪਰ ਪੰਡਿਤ ਜੀ ਇਹ ਗੁਰੂ ਦੀ ਸੇਵਾ ਦੇ ਤੁੱਲ ਨਹੀਂ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਤਾਂ ਤਪਾਂ ਦੇ ਸਿਰ ਸ਼੍ਰੋਮਣੀ ਤਪ ਹੈ, ਗੁਰੂ ਦੀ ਸੇਵਾ ਬਰਾਬਰ ਨਹੀਂ ਹੈ।
ਸਤਨਾਮ ਕੋ ਸਿਮਰਨ ਸਾਰ,
ਜਿਹੜਾ ਸਤਨਾਮ ਵਾਹਿਗੁਰੂ 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 ਸਿਮਰਨਾ ਜਪਣਾ, ਮਹਾਰਾਜ ਕਹਿਣ ਲੱਗੇ ਇਹ ਸਾਰ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਪਾਤਸ਼ਾਹ ਜੀ ਕਹਿਣ ਲੱਗੇ ਇਹ ਜਾਪ ਤਾਪ, ਇਹ ਸੰਜਮ, ਇਹ ਖਟ ਕਰਮ, ਜਿੰਨੀ ਵੀ ਮਰਜ਼ਾਦਾ ਹੈ, ਪਾਤਸ਼ਾਹ ਜੀ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ। ਇਹ ਰਮੇ ਹੋਏ ਵਾਹਿਗੁਰੂ 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 ਨਾਮ ਦੇ ਤੁਲ ਨਹੀਂ ਹੈ ਇਹਨਾਂ ਦੀ ਵਿਚਾਰ। ਹਾਂ, ਇੱਕ ਵਾਰੀ ਕੀ ਕਹਿ ਦੇਵੇ ਵਾਹਿਗੁਰੂ, ਇੱਕ ਵਾਰੀ ਵਾਹਿਗੁਰੂ ਕਹਿਣ ਦੇ ਤੁਲ ਨਹੀਂ ਹੈ। ਇਹ ਸਾਰੇ ਭਾਈ ਜਿੰਨੇ ਵੀ ਕਰਮ ਧਰਮ ਹੈ,
ਭੁਗਤ ਮੁਕਤ ਦੇ ਮਹਿਦ ਉਦਾਰ,
ਭੁਗਤ ਮੁਕਤ ਦੇ ਮਹਿਦ ਉਦਾਰ, ਇਹ ਜੋ ਵਾਹਿਗੁਰੂ ਦਾ ਨਾਮ ਹੈ, ਇਹ ਭੁਗਤੀ ਤੇ ਮੁਕਤੀ ਦੇਣ ਦੇ ਵਿੱਚ ਮਹਿਦ ਵੱਡਾ ਤੇ ਉਦਾਰ ਸਖੀ ਹੈ। ਇਹ ਭੁਗਤ ਵੀ ਦੇ ਦਿੰਦਾ ਸੰਸਾਰ ਦੀ ਤੇ ਮੁਕਤ ਵੀ ਦੇ ਦਿੰਦਾ। ਇਹ ਇਸ ਦੇਣ ਦੇ ਵਿੱਚ ਉਦਾਰ ਕਹੀਏ ਵੱਡਾ, ਮਹਿਦ ਵੱਡਾ ਉਦਾਰ ਵੱਡਾ ਸਖੀ ਹੈ, ਵੱਡਾ ਦਾਤਾ ਹੈ ਇਹ ਵਾਹਿਗੁਰੂ ਨਾਮ।
ਸਿਮਰਨ ਸ਼ਰਵਨ ਭਗਤ ਵਡਿਆਈ,
ਸਿਮਰਨ, ਹਾਂਜੀ ਸਿਮਰਨ ਸ਼ਰਵਨ ਭਗਤ ਵਡਿਆਈ, ਜਿਹੜਾ ਸਿਮਰਦਾ ਵਾਹਿਗੁਰੂ 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 ਸੁਣਦਾ, ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੀ ਭਗਤੀ ਦੀ ਵਡਿਆਈ ਕਰਦਾ ਸੁਣਦਾ ਹੈ, ਜੋ
ਸਮਕਾਲ ਨਹਿ ਆਣ ਵਡਾਈ।
ਪਾਤਸ਼ਾਹ ਜੀ ਕਹਿਣ ਲੱਗੇ ਕਲਯੁਗ ਦੇ ਵਿੱਚ ਇਸ ਦੇ ਬਰਾਬਰ ਹੋਰ ਕੋਈ ਵਡਿਆਈ ਨਹੀਂ ਹੈ, ਇਸ ਦੇ ਬਰਾਬਰ ਹੋਰ ਕੋਈ ਜਪ ਤਾਪੀ ਨਹੀਂ ਹੈ, ਇਹਦੋਂ ਅੱਗੇ ਕੋਈ ਵਡਿਆਈ ਹੀ ਨਹੀਂ ਕਲਯੁਗ ਦੇ ਵਿੱਚ। ਵਾਹਿਗੁਰੂ ਨਾਮ ਸੁਣ ਲੈਣਾ, ਵਾਹਿਗੁਰੂ ਨਾਮ ਜਪ ਲੈਣਾ, ਵਾਹਿਗੁਰੂ ਦੀ ਭਗਤੀ ਕਰ ਲੈਣੀ, ਵਾਹਿਗੁਰੂ ਦੀ ਵਡਿਆਈ ਕਰ ਲੈਣੀ, ਮਹਾਰਾਜ ਕਹਿਣ ਲੱਗੇ ਇਸ ਤੋਂ ਉੱਪਰ ਕੋਈ ਕਰਮੀ ਨਹੀਂ ਹੈ,
ਇਸ ਬਿਨ ਮੁਕਤ ਨਾ ਕੋਈ ਪਾਵੇ।
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ, ਇਸ ਵਾਹਿਗੁਰੂ ਨਾਮ ਤੋਂ ਬਿਨਾਂ ਕੋਈ ਮੁਕਤੀ ਕਲਯੁਗ ਵਿੱਚ ਪਾਈ ਨਹੀਂ ਸਕਦਾ।
ਜਿਉ ਸਿਕਤਾ ਤੇ ਤੇਲ ਨ ਪਾਵੇ,
ਜਿਵੇਂ ਰੇਤੇ ਚੋ ਤੇਲ ਨਹੀਂ ਨਾ ਪ੍ਰਾਪਤ ਹੁੰਦਾ, ਇਹ ਜਿਹੜੇ ਕਰਮ ਧਰਮ ਤੂੰ ਕਹਿ ਰਹੇ ਹੈ ਇਹਨਾਂ ਦੇ ਵਿੱਚੋਂ ਮੁਕਤੀ ਨਹੀਂ ਪ੍ਰਾਪਤ ਹੋਣੀ, ਸਤ ਸੰਤੋਖ ਨਹੀਂ ਮਿਲਣਾ।
ਤਪ ਬ੍ਰਤ ਆਦਿਕ ਜੇ ਆਚਾਰ,
ਪਾਤਸ਼ਾਹ ਜੀ ਕਹਿਣ ਲੱਗੇ ਤਪ ਆਦਿਕ ਕਰਨੇ, ਬ੍ਰਤ ਆਦਿਕ ਰੱਖਣ ਨੇ, ਜਿਹੜੇ ਇਹ ਆਚਾਰ ਕਹੀਏ ਕਰਤੱਵ ਕਰਮ ਹੈ।
ਹੋ ਕਟ ਨਾਮ ਵਿਹੀਨ ਅਸਾਰ,
ਪਾਤਸ਼ਾਹ ਜੀ ਕਹਿਣ ਲੱਗੇ ਨਾਮ ਤੋਂ ਵਿਹੀਨ ਬਿਨਾਂ ਸਾਰੇ ਅਸੱਤ ਹੈ ਤੇ ਫੋਕਟ ਹੈ, ਕਰਮ ਧਰਮ ਪਾਖੰਡ ਜੋਧੀ ਸਹਿ, ਜਿਨ ਜਮ ਜਾ ਗਾਤੀ ਲੁੱਟ ਹੈ, ਜਿਹੜੇ ਕਰਮ ਧਰਮ ਹੈ ਸੰਸਾਰ ਦੇ ਇਹ, ਤੇ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਪਾਖੰਡ ਸਹਿਤ ਹੈ ਭਾਈ, ਤੇ ਜਿਹੜੇ ਹੋਰ ਭਾਈ ਪਾਖੰਡ ਅਡੰਬਰ ਹੈ, ਜਿੰਨੇ ਵੀ ਕੋਈ ਐਸੇ ਸਾਜੋ ਬਣਾਉਟ ਹੈ ਕੋਈ ਕਰਮਾਂ ਧਰਮਾਂ ਵਾਲੀ, ਪਾਤਸ਼ਾਹ ਜੀ ਕਹਿੰਦੇ ਤਿੰਨ ਕਰਮ ਧਰਮ ਪਾਖੰਡ ਜੋ ਦੀ ਸਹਿ, ਤਿੰਨ ਜਮ ਜਾ ਗਾਤੀ ਲੁੱਟ ਹੈ, ਉਹਨਾਂ ਨੂੰ ਜਮ ਜਾ ਗਾਤੀ ਮਸੂਲੀਏ ਰਸਤੇ ਵਿੱਚ ਹੀ ਲੁੱਟ ਲੈਂਦੇ ਹੈ, ਉਹਨਾਂ ਨੇ ਵੀ ਆਪਣਾ ਭਲਾ ਕਰਨਾ ਹੈ ਭਾਈ, ਉਹਨਾਂ ਦੀ ਡਿਊਟੀ ਲੱਗੀ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ ਹੈ, ਪਾਤਸ਼ਾਹ ਜੀ ਕਹਿੰਦੇ ਇੱਕ ਰਸ ਬੰਧਨਾਂ ਤੋਂ ਰਹਿਤ ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕੀਰਤਨ ਗਾਵੋ ਭਾਈ, ਇੱਕ ਨਿਮਖ ਸਿਮਰਨ ਦੇ ਨਾਲ ਛੁਟਕਾਰਾ ਹੋ ਜਾਂਦਾ ਹੈ, ਕੀਤੇ ਜਪ ਵੀ ਉਦੋਂ ਸਫਲ ਹੈ, ਕੀਤੇ ਤਪ ਵੀ ਉਦੋਂ ਸਫਲ ਹੈ, ਕੀਤਾ ਦਾਨ ਵੀ ਉਦੋਂ ਸਫਲ ਹੈ ਜੇ ਨਾਮ ਦਾ ਏਕਾ ਲੱਗਿਆ ਹੈ। ਜੇ ਨਾਮ ਦਾ ਏਕਾ ਨਹੀਂ ਨਾ ਲੱਗਿਆ ਤਾਂ ਕੋਈ ਜਿੰਨੇ ਮਰਜ਼ੀ ਪਖੰਡ ਕਰੀ ਜਾਵੇ ਸਾਰੀਆਂ ਜੀਰੋ ਹੀ ਹੈ, ਕਿਸੇ ਥਾਂ ਨਹੀਂ ਪੈਣੀਆਂ। ਹਾਂ ਭਾਈ, ਏਕੇ ਨੂੰ ਜਿੰਨੀਆਂ ਜੀਰਵਾਂ ਲੱਗ ਜਾਣ ਓਨਾ ਹੀ ਉਹਦਾ ਦੁੱਗਣਾ ਤਿੱਗਣਾ ਵਧੀ ਜਾਂਦਾ ਹੈ। ਇੱਕ ਜੀਰੋ ਲੱਗ ਗਈ 10 ਗੁਣਾ ਵੱਧ ਗਿਆ, 2 ਲੱਗ ਗਈਆਂ 100 ਗੁਣਾ ਵੱਧ ਗਿਆ, 3 ਲੱਗ ਗਈਆਂ 1000 ਗੁਣਾ ਵੱਧ ਗਿਆ, 4 ਗੁਣਾ ਲੱਗ ਗਈਆਂ 10,000 ਗੁਣਾ ਤੇ 1,00,000 ਗੁਣਾ, ਜਿੰਨੀਆਂ ਮਰਜ਼ੀ ਲੈ ਜਾਓ, 1,00,00,000 ਅਰਬ ਤੇ ਲੈ ਜਾਓ ਭਾਈ, ਚਾਹੇ ਏਕਾ ਏਕਾ ਵਾਹਿਗੁਰੂ ਨਾਮ। ਇਸ ਕਰਕੇ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਜੀ ਕਿ ਭਾਈ ਇਹ ਜਿਹੜੇ ਤੇਰੇ ਕਰਮ ਧਰਮ ਹੈ ਇਹ ਸਾਰੇ ਹੀ ਫੋਕਟ ਨਾਮ ਵਿਹੀਨ ਅਸਾਰ, ਫੋਕਟ ਹੈ ਭਾਈ ਵਿਅਰਥ ਹੈ, ਨਾਮ ਤੋਂ ਬਿਨਾ ਅਸਾਰ ਝੂਠੇ ਆ ਸਾਰੇ ਇਹ।
ਔਰ ਕਹਾ ਲਗ ਕਹੋ ਬਨਾਈ,
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਹੋਰ ਕਿੱਥੋਂ ਤੱਕ ਤੈਨੂੰ ਨਾਮ ਦੀ ਵਡਿਆਈ ਦੱਸੀਏ।
ਅਪਰ ਵਿਪਰਜੈ ਹੋਈ ਸਭ ਜਾਈ,
ਅਪਰ ਵਿਪਰਜੈ ਹੋਏ ਸਭ ਜਾਈ, ਅਪਰ ਹੋਰ ਜਿਹੜੇ ਕਰਮ ਧਰਮ ਹੈ ਸਾਰੇ ਉਲਟ ਹੋ ਜਾਂਦੇ ਹੈ,
ਸਿਮਰੈ ਨਾਮ ਅਰੈ ਹੰਕਾਰ।
ਜਿਹੜਾ ਨਾਮ ਸਿਮਰਦਾ ਵਾਹਿਗੁਰੂ 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 ਹਰੈ ਹੰਕਾਰ, ਉਹ ਆਪਣੇ ਅੰਦਰੋਂ ਹੰਕਾਰ ਨਸ਼ਟ ਕਰ ਲੈਂਦਾ।
ਕਰਮਨ ਮਹਿ ਇਹ ਵਧੈ ਉਦਾਰ,
ਤੇ ਕਰਮਨ ਮਹਿ ਇਹ ਵਧੈ ਉਦਾਰ। ਤੇ ਜਿਹੜੇ ਕਰਮ ਤੂੰ ਦੱਸ ਰਹੇ ਪੰਡਿਤ ਜੀ, ਵੀ ਤਪ ਕਰਨਾ, ਜਗ ਕਰਨਾ, ਦਾਨ ਕਰਨਾ ਤੇ ਸੋਚ ਕਿਰਿਆ ਆਦਿਕ ਜਿੰਨੇ ਤੂੰ ਕਰਮ ਦੱਸ ਰਹੇ ਹੈ, ਇਹਨਾਂ ਕਰਮਨ ਮਹਿ ਕਰਮਾਂ ਦੇ ਵਿੱਚ ਤਾਂ ਇਹ ਹੰਕਾਰ ਵਧ ਹੈ, ਬੜਾ ਵਧਦਾ ਹੈ। ਪਾਤਸ਼ਾਹ ਜੀ ਕਹਿੰਦੇ ਭਾਈ,
ਸੋ ਹੰਕਾਰ ਹੈ ਦੂਸਨ ਮੂਲ।
ਮਹਾਰਾਜ ਕਹਿੰਦੇ ਪੰਡਿਤ ਜੀ, ਇਹ ਜਿਹੜਾ ਹੰਕਾਰ ਹੈ ਇਹੋ ਹੀ ਦੂਸਾਂ ਦਾ, ਦੂਸਰਾਂ ਦਾ ਮੁੱਢ ਹੈ, ਜੜ ਹੈ ਇਹ ਸਾਰੇ ਐਬਾਂ ਦੀ, ਸਾਰੀ ਉਪੱਦਰਾਂ ਦੀ।
ਗਤਕਾਖੀ ਧਾਰਹਿ ਨਹਿ ਭੂਲ।
ਪਾਤਸ਼ਾਹ ਜੀ ਕਹਿਣਗੇ ਪੰਡਿਤ ਜੀ, ਜਿਹੜੇ ਗਤਕਾਂਖੀ ਮੁਕਤੀ ਦੀ ਕਾਂਖੀ ਇੱਛਾ ਵਾਲੇ ਹੈ, ਉਹ ਭੁੱਲ ਕੇ ਵੀ ਨਾ ਉਹਦਾ ਧਾਰਨ ਕਰਨ ਹੰਕਾਰ ਨੂੰ, ਕਿਉਂਕਿ ਹਰਜੂ ਹੰਕਾਰ ਨਾ ਪਾਵੇ। ਵੇਦ ਗੁਰੂ ਸੁਣਾਵੇ, ਇਹ ਤਾਂ ਵੇਦ ਵੀ ਕਹਿੰਦੇ ਆ ਪੰਡਿਤ ਜੀ।
ਤੁਮ ਵਿਦਿਆ ਪੜ ਗਈ ਮਸਾਲ।
ਪਾਤਸ਼ਾਹ ਜੀ ਕਹਿਣ ਲੱਗੇ ਤੂੰ ਵਿਦਿਆ ਪੜਿਆ ਪੰਡਿਤ ਜੀ, ਤੂੰ ਵਿਦਿਆ ਰੂਪੀ ਮਸਾਲ ਹੱਥ ਵਿੱਚ ਫੜੀ ਹੋਈ ਹੈ।
ਅਪਰਨ ਕਰੋ ਪ੍ਰਕਾਸ਼ ਵਿਸਾਲ।
ਅਪਰਾਂ ਨੂੰ ਹੋਰਾਂ ਨੂੰ ਤਾਂ ਉਪਦੇਸ਼ ਉਪਦੇਸ਼ ਕੇ ਸਿੱਖਿਆ ਦੇ ਕੇ ਬਹੁਤਾ ਪ੍ਰਕਾਸ਼ ਕਰਦਾ।
ਆਪ ਅੰਧੇਰੇ ਮਹਿ ਗਿਰ ਪਰੋ।
ਪਾਤਸ਼ਾਹ ਜੀ ਕਹਿਣ ਲੱਗੇ ਹੋਰਾਂ ਨੂੰ ਉਪਦੇਸ਼ ਦਾ ਉਪਦੇਸ਼ ਦਾ, ਆਪ ਹਨੇਰੇ ਵਿੱਚ ਡਿੱਗ ਪਏ।
ਔਰਨ ਕਹੋ ਜਗਤ ਤੁਮ ਤਰੋ।
ਹੋਰਾਂ ਨੂੰ ਕਹੀ ਜਾਵੇ ਸੰਸਾਰ ਦੇ ਲੋਕੋ ਤੁਸੀਂ ਤਰਜੋ, ਆਪ ਡਿੱਗਿਆ ਪਿਆ ਖੂਹ ਖਾਤੇ ਵਿੱਚ ਮਸਾਲ ਹੱਥ ਵਿੱਚ ਫੜ ਕੇ। ਹੋਰਾਂ ਨੂੰ ਪ੍ਰਚਾਰੀ ਜਾਂਦਾ ਕਿ ਤਰਜੋ ਭਾਈ ਸਾਰੇ ਤਰਜੋ।
ਔਰ ਹੰਕਾਰ ਤੋ ਹੀ ਜਬ ਐਸੇ।
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ, ਤੇਰੇ ਅੰਦਰ ਇਸ ਤਰ੍ਹਾਂ ਦਾ ਹੰਕਾਰ ਹੈ,
ਵਿਜੈ ਤਰ ਲੋਕੀ ਠਾਨੀ ਜੈਸੇ।
ਤੇਰੇ ਅੰਦਰ ਇੰਨਾ ਹੰਕਾਰ ਹੋਇਆ ਪਿਆ ਜੇ ਵਿਦਿਆ ਪੜ ਕੇ ਹੀ, ਜਿਵੇਂ ਤੂੰ ਤਿੰਨੇ ਲੋਕਾਂ ਨੂੰ ਜਿੱਤ ਲਿਆ ਹੋਵੇ।
ਮਨ ਨਹਿ ਜੀਤਿਓ ਸਤਰ
ਵਿਸਾਲਾ। ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ, ਜੇ ਮਨ ਨਹੀਂ ਨਾ ਜਿੱਤਿਆ, ਜੋ ਸਭ ਤੋਂ ਵੱਡਾ ਦੁਸ਼ਮਣ ਹੈ। ਪਰਥਰੀ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਰੂਪੀ ਦੁਸ਼ਮਣ ਜਿਉਂਦਾ ਸਾਰੇ ਦੁਸ਼ਮਣ ਜਿਉਂਦੇ ਆ। ਮਨ ਰਿਪ ਜੀਤੇ ਸਭ ਰਿਪ ਜੀਤੇ, ਜਿਹਨਾਂ ਨੇ ਮਨ ਦੁਸ਼ਮਣ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਦੁਸ਼ਮਣ ਹੀ ਜਿੱਤ ਲਏ। ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਮਨ ਨਹਿ ਜੀਤਿਓ, ਮਨ ਨਹੀਂ ਜਿੱਤਿਆ ਸਤਰ ਵਿਸਾਲ, ਜੋ ਵੱਡਾ ਦੁਸ਼ਮਣ ਹੈ ਭਾਈ ਤੇਰਾ।
ਅਪਰ ਜੀਤ ਬੇ ਕਿਆ ਫਲ ਪਾਲਾ।
ਪਾਤਸ਼ਾਹ ਜੀ ਕਹਿਣ ਲੱਗੇ ਹੋਰ ਵਿਚਾਰੇ ਵਿਦਵਾਨਾਂ ਨੂੰ, ਹੋਰ ਵਿਦਵਾਨਾਂ ਨੂੰ ਕੋਈ ਵਿਦਿਆ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਜਿੱਤ ਕੇ ਤੂੰ ਕਿਹੜਾ ਸਿੱਕਾ ਮਾਰ ਲਿਆ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਅਪਰ ਜੀਤ ਵੇ, ਹੋਰ ਜਿੱਤ ਕੇ ਕਿਆ ਫਲ ਪਾਲਾ, ਕੀ ਫਲ ਪਾਲਿਆ। ਮਹਾਰਾਜ ਕਹਿੰਦੇ ਤੂੰ ਭਾਈ ਦੱਸ।
ਇੱਕ ਹਜ਼ਾਰੋ ਤਰੇ ਹਮਾਰੇ।
ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਦੀ ਮਤ ਮਿਸ਼ਨ ਦਾ ਸਿਧਾਂਤ ਹੈ, ਵਿਧਾਨ ਹੈ। ਇਸ ਮਤ ਮੁਤਾਬਕ ਅਨੇਕ ਹੀ ਸਾਡੇ ਗੁਰਸਿੱਖ ਤਰ ਗਏ ਹੈ।
ਸਤ ਨਾਮ ਜਪ ਨਿਰਹੰਕਾਰੇ।
ਉਹ ਸੱਚਾ ਵਾਹਿਗੁਰੂ 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 ਨਾਮ ਜਪ ਕੇ, ਵਾਹਿਗੁਰੂ ਗੁਰਮੰਤਰ ਹੈ ਜਪ, ਹਉਮੈ ਖੋਈ, ਇਹ ਜਪ ਜਪ ਕੇ ਭਾਈ ਹੰਕਾਰ ਤੋਂ ਰਹਿਤ ਹੋ ਗਏ।
ਪੰਡਿਤ ਡੂਬੇ ਗਿਣਤੀ ਮਾਹੀ।
ਪੰਡਿਤ ਡੂਬੇ ਗਿਣਤੀ ਮਾਹੀ। ਪੰਡਿਤ ਜੀ, ਪੰਡਿਤ ਵਿਦਵਾਨ ਲੋਕ ਗਿਣਤੀਆਂ ਦੇ ਵਿੱਚ ਹੀ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚਮੂਆ ਚਾਰੋ ਵੇਦੋ ਮਾਹੇ। ਕਹਿੰਦੇ ਬ੍ਰਾਹਮਣ ਸੰਸਾਰ ਦਾ ਗੁਰੂ ਹੈ ਭਾਈ, ਸੰਸਾਰ ਨੂੰ ਉਪਦੇਸ਼ ਦਿੰਦਾ ਹੈ ਵੇਦਾਂ ਦੇ ਵਿੱਚੋਂ, ਤੇ ਪਰ ਆਪ ਵੇਦਾਂ ਦੇ ਵਿੱਚ ਹੀ ਤੇ ਵੇਦਾਂ ਦੁਆਰਾ ਇਕੱਠੀ ਕੀਤੀ ਮਾਇਆ ਦੇ ਵਿੱਚ ਹੀ ਅਲਝ ਉਲਝ ਕੇ ਇਹ ਏਦਾਂ ਹੀ ਭਾਈ ਆਪਣਾ ਜੀਵਨ ਬਤੀਤ ਕਰ ਜਾਂਦਾ, ਗਵਾ ਜਾਂਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ ਪੰਡਿਤ ਡੂਬੇ ਗਿਣਤੀ ਮਾਹੀ, ਪੰਡਿਤ ਵਿਦਵਾਨ ਗਿਣਤੀਆਂ ਵਿੱਚ ਡੁੱਬ ਗਏ।
ਔਰ ਹੰਕਾਰ ਧਾਰ ਬਹਿ ਜਾਹੀ।
ਔਰ ਹੰਕਾਰ ਧਾਰ ਬਹਿ ਜਾਹੀ, ਹਿਰਦੇ ਵਿੱਚ ਹੰਕਾਰ ਧਾਰ ਕੇ ਕਿ ਅਸੀਂ ਵਿਦਵਾਨ, ਇਹ ਬੁੱਧ ਕਬੂ ਨਾ ਨਾਸੀ, ਇਹ ਬੁੱਧ ਹੰਕਾਰ ਵਾਲੀ ਤਾਂ ਕਦੇ ਨਾਸੀ ਨਹੀਂ ਹੋਈ। ਇਸ ਕਰਕੇ ਪੰਡਿਤ ਭਾਈ ਇਸ ਸੰਸਾਰ ਸਮੁੰਦਰ ਵਿੱਚ ਬਹਿ ਜਾਂਦੇ ਆ, ਡੁੱਬ ਜਾਂਦੇ ਆ।
ਹੁਣ ਪੰਡਿਤ ਨੇ ਵਿਦੇ ਵਿਚਾਰ
ਸੁਣ ਕੇ, ਪੰਡਿਤ ਨੇ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਆਪਣੇ ਫਿਰ ਹਿਰਦੇ ਨਾਲ ਸਵੈ ਪੜਚੋਲ ਕੀਤੀ। ਵਿਦਵਾਨ ਸੀ, ਖਰ ਦਿਮਾਗ ਨਹੀਂ ਸੀ। ਜਿਹੜਾ ਖਰ ਦਿਮਾਗ ਹੁੰਦਾ ਨਾ ਉਹ ਕਹਿੰਦਾ ਮੈਂ ਨਾ ਮਾਨੂੰ, ਜਿਹੜਾ ਵਿਦਵਾਨ ਹੁੰਦਾ ਨਾ ਇਹੀ ਫਰਕ ਹੁੰਦਾ ਵਿਦਿਆ ਪੜ੍ਹੇ ਪੜ੍ਹਨ ਦੇ ਵਿੱਚ। ਭਾਈ ਜਿਹੜਾ ਵਿਦਿਆ ਪੜ੍ਹਿਆ ਹੁੰਦਾ ਹੈ ਉਹ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਜ਼ਰੂਰ ਉਹ ਗੱਲ ਨੂੰ ਸੋਚ ਵਿਚਾਰ ਕਰਦਾ, ਫਿਰ ਉਹ ਵਿਚਾਰ ਕੇ ਸਵੈ ਪੜਚੋਲ ਕਰਦਾ ਵੀ ਠੀਕ ਹੈ ਬਈ, ਇੱਥੇ ਇਕੱਲਾ ਮੈਂ ਹੀ ਤਾਂ ਨਹੀਂ ਬਹੁਤਾ ਸਿਆਣਾ ਹੋ ਗਿਆ। ਤੇ ਜਿਹੜਾ ਖਰ ਦਿਮਾਗ ਹੁੰਦਾ ਉਹ ਕਹਿੰਦਾ ਮੈਂ ਨਾ ਮਾਨੂੰ, ਜੋ ਮੈਂ ਕਹਿ ਦਿੱਤਾ ਇਹੀ ਸੱਚ ਹੈ, ਬਾਕੀ ਮੈਂ ਨਾ ਮਾਨੂੰ, ਇਹ ਖਰ ਦਿਮਾਗ ਦੀ ਨਿਸ਼ਾਨੀ ਹੁੰਦੀ ਹੈ ਭਾਈ। ਤੇ ਰੌਲਾ ਹੀ ਅੱਜ ਅੱਜ ਖਰ ਦਿਮਾਗਾਂ ਦਾ ਤਾਂ ਰੌਲਾ ਸਾਰਾ। ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸੁਣ ਪੰਡਿਤ ਨੇ ਹਿਰਦੇ ਵਿਚਾਰਾ, ਸੁਣ ਕੇ ਮਹਾਰਾਜ ਦੇ ਬਚਨ ਇਸ ਪੰਡਿਤ ਨੇ ਹਿਰਦੇ ਵਿੱਚ ਵਿਚਾਰ ਕੀਤੀ ਆਪਣੇ ਨਾਲ।
ਵਿਦਿਆ ਮਹਿ ਰੋਵਤ ਹੰਕਾਰਾ,
ਹੋਵਤ ਵਿਦਿਆ ਮਹਿ ਹੋਵਤ ਹੰਕਾਰਾ, ਕਹਿਣ ਲੱਗਾ ਬਿਲਕੁਲ ਵਿਦਿਆ ਦੇ ਵਿੱਚ ਤਾਂ ਹੰਕਾਰ ਹੈ। ਵਿਦਿਆ ਪੜ੍ਹ ਕੇ ਭਾਈ ਹੰਕਾਰ ਪੈਦਾ ਹੁੰਦਾ ਹੀ ਹੁੰਦਾ ਹੈ। ਇਹ ਇਹੋ ਜਿਹਾ ਧਨ ਹੈ, ਸਭ ਧਨ ਬੰਦਾ ਛਪਾਲੂਗਾ, ਇਹ ਧਨ ਨਹੀਂ ਛੇਤੀ ਛਪਦਾ, ਇਹ ਇਹੋ ਜਿਹਾ ਧਨ ਹੈ। ਵਿਦਿਆ ਦੇ ਵਿੱਚ ਹੰਕਾਰ ਹੈ, ਜਿਸ ਕਰਕੇ ਤੇ ਮਨ ਹੋਵਤ ਹੰਕਾਰਾ, ਮਨ ਵਿੱਚ ਹੰਕਾਰ ਹੋ ਗਿਆ ਭਾਈ, ਜਿਸ ਕਰਕੇ ਕਹਿੰਦਾ ਵਿਦਿਆ ਵਿੱਚ ਤਾਂ ਹੰਕਾਰ ਹੈ ਭਾਈ।
ਨਿਰਹੰਕਾਰ ਪਰਮ ਪਦ ਪਾਵੈ,
ਜਿਹੜਾ ਨਿਰਹੰਕਾਰ ਹੁੰਦਾ ਨਾ, ਨਿਰਹੰਕਾਰ ਹੰਕਾਰ ਤੋਂ ਬਿਨਾਂ ਹੀ ਪਰਮ ਪਦਵੀ ਪਾ ਸਕਦਾ, ਪਰਮ ਪਦਵੀ ਤਾਂ ਹੰਕਾਰ ਤੋਂ ਰਹਿਤ ਹੀ ਹੈ, ਫੇਰ ਹੀ ਮਿਲਦੀ ਹੈ। ਵੇਦ ਗ੍ਰੰਥ ਵੀ ਇਹ ਗੱਲ ਕਹਿੰਦੇ ਹੈ,
ਸਤਿਨਾਮ ਜਪ ਦੋਸ ਨਸਾਵੈ,
ਜਿਸ ਕਰਕੇ ਸੱਚਾ ਵਾਹਿਗੁਰੂ ਨਾਮ ਹੀ ਹੈ ਜਿਹੜਾ ਦੋਸ ਨਸਾਵੈ, ਸਾਰੇ ਦੋਸ ਨਸ਼ਟ ਕਰ ਦਿੰਦਾ ਹੈ। ਇਸੇ ਵਾਸਤੇ ਮਹਾਰਾਜ ਕਹਿੰਦੇ ਵੇਦਾਂ ਮਹਿ ਨਾਮ ਉੱਤਮ, ਸੋ ਸੁਣਿਆ ਨਾਹੀਂ ਫਿਰ ਇਹ ਜਿਉਂ ਬਿਤਾਲਿਆ। ਪਾਤਸ਼ਾਹ ਜੀ ਕਹਿੰਦੇ ਵਿਦਿਆ ਪੜ੍ਹ ਪੜ੍ਹ ਕੇ ਭਾਈ ਬਿਤਾਲਾ ਹੋਇਆ ਫਿਰਦਾ, ਵੇਦਾਂ ਦੇ ਵਿੱਚ ਤਾਂ ਨਾਮ ਵੀ ਉੱਤਮ ਚੰਗਾ ਆਖਿਆ, ਕਦੇ ਨਾਮ ਵੀ ਸੁਣਿਆ, ਉਹਦਾ ਸੁਣਦਾ ਨਹੀਂ। ਇਸ ਵਾਸਤੇ ਜਾਂ ਤੇ ਇਹਨੇ ਮਨ ਵਿੱਚ ਵਿਚਾਰ ਕੀਤੀ, ਸਤ ਨਾਮ ਜਪ ਦੋਸ ਨਸਾਵੈ, ਮੈਂ ਵੀ ਸੱਚਾ ਨਾਮ ਜਪ ਕੇ ਆਪਣੇ ਦੋਸ ਨਸ਼ਟ ਕਰ ਲਵਾਂ।
ਯਾ ਤੇ ਜਥਾ ਜੋਗ ਗੁਰਬਾਨੀ,
ਮਨ ਵਿੱਚ ਵਿਚਾਰ ਰਿਹਾ ਪੰਡਿਤ ਮਹਾਰਾਜ ਦੇ ਬਚਨ ਸੁਣ ਸੁਣ ਕੇ ਕਿ ਜਾਂ ਤੇ ਜਥਾ ਜੋਗ ਗੁਰਬਾਣੀ, ਜਿਸ ਕਰਕੇ ਜੋ ਗੁਰੂ ਦੀ ਬਾਣੀ ਹੈ, ਜੋ ਗੁਰੂ ਦੇ ਬਚਨ ਹੈ, ਇਹ ਜਥਾ ਯੋਗ ਹੈ, ਬਿਲਕੁਲ ਗੁਰੂ ਦੇ ਬਚਨ ਸੱਚ ਹੈ, ਗੁਰੂ ਦੀ ਬਾਣੀ।
ਮੈਂ ਪਾਵੋ ਕਛ ਹੋਏ ਨਿਰਮਾਨੀ,
ਪੰਡਿਤ ਮਨ ਵਿੱਚ ਵਿਚਾਰਦਾ ਉਹ ਮਨਾ ਕੁਛ ਕੁ ਨਿਮਰਤਾ ਧਾਰ ਕੇ ਆਪਾਂ ਵੀ ਪਾ ਲਈਏ ਨਿਰਮਾਨੀ, ਮਾਣ ਤੋਂ ਰਹਿਤ ਹੋ ਕੇ ਮਨ ਵਿੱਚ ਸੋਚਦਾ ਪੰਡਿਤ ਮੈਂ ਪਾਵੋ, ਮੈਂ ਵੀ ਕੁਛ ਮਹਾਰਾਜ ਤੋਂ ਪ੍ਰਾਪਤ ਕਰ ਲਵਾਂ, ਨਿਰਮਾਨ ਹੋ ਕੇ, ਹੰਕਾਰ ਤੋਂ ਰਹਿਤ ਹੋ ਕੇ, ਨਿਰਮਾਨੀ ਮਾਨੀ ਮਾਨ ਤੋਂ ਨਿਰਰਹਿਤ ਹੋ ਕੇ। ਹਾਂਜੀ,
ਗੁਰਦਰਸ਼ਨ ਤੇ ਮਾਰਗ ਸੂਝਾ,
ਗੁਰਦਰਸ਼ਨ ਤੇ ਮਾਰਗ ਸੂਝਾ, ਇਹ ਗੁਰੂ ਦੇ ਦਰਸ਼ਨਾਂ ਦਾ ਹੀ ਫਲ ਹੈ। ਗੁਰੂ ਦੇ ਦਰਸ਼ਨ ਕਰਕੇ ਮੈਨੂੰ ਭਾਉ ਭਗਤੀ ਵਾਲਾ ਮਾਰਗ ਸੁੱਝ ਗਿਆ, ਸਮਝ ਪੈ ਗਿਆ।
ਭਇਓ ਦੀਨ ਉਪਦੇਸ਼ ਹੈ ਬੂਝਾ,
ਭਇਓ ਦੀਨ ਉਪਦੇਸ਼ ਹੈ ਬੂਝਾ, ਫਿਰ ਦੀਨ ਹੋ ਗਿਆ। ਦੀਨ ਹੁੰਦਾ ਇੱਛਾ ਤੇ ਭੈ ਦੇ ਸੰਯੁਗਤ, ਸੋ ਕਹੀਏ ਦੀਨ, ਇੱਛਾ ਜਾਗ ਪੇ, ਜਗਿਆਸਾ ਜਾਗ ਪੇ, ਤੇ ਨਾਲ ਭੈ ਪੈਦਾ ਹੋ ਜਾਏ ਵੀ ਇਹ ਤਾਂ ਸਮਰੱਥ ਦੀ ਮਰਜ਼ੀ ਹੈ, ਮੈਨੂੰ ਉਪਦੇਸ਼ ਦੇਣਾ, ਮੈਨੂੰ ਗਿਆਨ ਦੇਣਾ, ਇਹ ਤਾਂ ਸਮਰੱਥ। ਐਦਾਂ ਭਾਈ ਇੱਛਾ ਵੀ ਬਣ ਗਈ ਤੇ ਭੈ ਅਦਬ ਵੀ ਮਨ ਵਿੱਚ ਆ ਗਿਆ।
ਮੈਂ ਵਿਦਿਆ ਬਹੁ ਪੱਠੀ ਵਿਚਾਰੇ,
ਤੇ ਮੈਂ ਵਿਦਿਆ ਬੜੀ ਪੜ੍ਹੀ ਹੈ, ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦਾ ਹੈ ਮੈਂ ਵਿਦਿਆ, ਇਸ ਵਾਸਤੇ ਮੈਂ ਵਿਦਿਆ ਬਹੁ ਪੱਠੀ, ਮੈਂ ਬੜੀ ਵਿਦਿਆ ਪੜ੍ਹੀ ਹੈ, ਵਿਚਾਰਦਾ ਪੰਡਿਤ ਮਨ ਵਿੱਚ।
ਤਿਉਂ ਤਿਉਂ ਮਮ ਔਰ ਬੱਧੇ ਹੰਕਾਰ,
ਜਿਵੇਂ ਜਿਵੇਂ ਮੈਂ ਵਿਦਿਆ ਪੜ੍ਹੀ ਗਿਆ, ਜਿਵੇਂ ਜਿਵੇਂ ਮੈਂ ਪ੍ਰਭੂ ਦੀ ਭਗਤੀ ਕਰਨੀ ਮੈਂ ਆਪਣੇ ਜੀਵਨ ਦੇ ਵਿੱਚ ਜਾਣੀ ਹੀ ਨਹੀਂ।
ਤੁਮਰੇ ਬਚ ਪ੍ਰਤਾਪ ਮੈਂ ਜਾਣੀ,
ਮਹਾਰਾਜ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਰਿਹਾ ਪੰਡਿਤ ਇਹ, ਮਹਾਰਾਜ ਮੈਂ ਬੜੀ ਵਿਦਿਆ ਪੜ੍ਹੀ ਤੇ ਵਿਦਿਆ ਪੜ੍ਹ ਕੇ ਜਿਵੇਂ ਜਿਵੇਂ ਪੜ੍ਹੀ ਗਿਆ ਉਵੇਂ ਉਵੇਂ ਮੈਂ ਝੂਠਾ ਹੰਕਾਰੀ ਹੋਈ ਗਿਆ, ਮੈਂ ਚਰਚਾ ਕਰਕੇ ਦੁਨੀਆਂ ਨੂੰ ਜਿੱਤਿਆ, ਮਿਥਿਆ ਹੰਕਾਰੀ ਬਣ ਗਿਆ। ਮਹਾਰਾਜ ਮੈਂ ਸਤਸੰਗਤ ਤੇ ਪ੍ਰਭੂ ਦੀ ਭਗਤੀ ਜਾਣੀ ਨਹੀਂ ਕਰਨੀ। ਤੁਮਰੇ ਬਚ ਪ੍ਰਤਾਪ ਮੈਂ ਜਾਣੇ ਹੋ, ਮਹਾਰਾਜ ਇਹ ਤੁਹਾਡੇ ਬਚਨਾਂ ਦਾ ਹੀ ਪ੍ਰਤਾਪ ਹੈ, ਮੈਨੂੰ ਆਪਣੇ ਆਪੇ ਦੀ ਸਮਝ ਆ ਗਈ ਹੈ। ਮਹਾਰਾਜ ਤੁਹਾਡੇ ਬਚਨ ਸੁਣ ਸੁਣ ਕੇ ਨਾ ਮੇਰਾ ਹਿਰਦਾ ਦਰਬ ਗਿਆ, ਪਾਤਸ਼ਾਹ ਤੁਹਾਡੇ ਬਚਨ ਤੁਹਾਡੀ ਬਾਣੀ ਮੇਰੇ ਮਹਾਰਾਜ ਆਤਮਾ ਤੇ ਅਸਰ ਪਾ ਗਈ ਹੈ, ਮੇਰੇ ਮਨ ਤੇ ਅਸਰ ਪਾ ਗਈ। ਮਹਾਰਾਜ ਤੁਹਾਡੇ ਬਚਨ ਸੁਣ ਸੁਣ ਕੇ ਮੇਰੀ ਆਤਮਾ ਨੂੰ ਸ਼ਾਂਤੀ ਆ ਗਈ ਹੈ ਪਾਤਸ਼ਾਹ ਜੀ।
ਕਰਨਾ ਕਰਹੋ ਦੇਹੋ ਉਪਦੇਸ਼,
ਮਹਾਰਾਜ ਮੇਰੇ ਤੇ ਕਿਰਪਾ ਕਰੋ। ਹੇ ਸੱਚੇ ਪਾਤਸ਼ਾਹ ਜੀ, ਮੇਰੇ ਵੱਡੇ ਕਲੇਸ਼ ਕੱਟ ਦੇਵੋ, ਜੰਮਣ ਮਰਨ ਵਾਲੇ
ਮਨ ਮੈਂ ਬਸ ਆਵੇ ਕਿਸ ਰੀਤ।
ਹੇ ਮਹਾਰਾਜ ਕਿਸੇ ਤਰ੍ਹਾਂ ਵੀ ਮੇਰਾ ਮਨ ਕਾਬੂ ਚ ਆ ਜਾਵੇ ਜੀ।
ਕਾਮ ਕ੍ਰੋਧ ਹੰਕਾਰੀ ਨੀਤ,
ਹੇ ਮਹਾਰਾਜ ਜਿਹੜਾ ਕਾਮ ਕ੍ਰੋਧ ਕਰਕੇ ਨਿਤ ਹੰਕਾਰੀ ਹੋਇਆ ਪਿਆ ਹੈ,
ਜਿਸ ਤੇ ਮੇਰੋ ਮਨ ਸੁਧ ਹੋਏ,
ਜਿਸ ਕਰਕੇ ਮਹਾਰਾਜ ਮੇਰਾ ਮਨ ਪਵਿੱਤਰ ਹੋ ਜਾਵੇ।
ਕਿਰਪਾ ਕਰੋ ਸਿੱਖਿਆ ਦੇ,
ਹੇ ਸੱਚੇ ਪਾਤਸ਼ਾਹ ਜੀ ਕਿਰਪਾ ਕਿਰਪਾ ਕਰਕੇ ਮੈਨੂੰ ਉਹ ਭਾਉ ਭਗਤੀ ਵਾਲੀ ਸਿੱਖਿਆ ਬਖਸ਼ਿਸ਼ ਕਰੋ ਜੀ। ਬਸ ਬੇਣੀ ਦੀ ਬੇਨਤੀ ਸੁਣ ਲਈ ਕੰਨਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਰਦਾਸਾਂ ਕੀਤੀਆਂ ਮਹਾਰਾਜ ਮੇਰਾ ਭਲਾ ਕਰ ਦਿਓ ਹੁਣ।
ਸਤਿਗੁਰ ਕਰਨਾ ਭਾਉਣ
ਬੋਲੇ ਸੱਚੇ ਪਾਤਸ਼ਾਹ ਕਿਰਪਾ ਦੇ ਘਰ
ਜਿਸ ਤੇ ਮਨ ਬੇਕਾਰ ਕਰਨਾ
ਜਿਸ ਅੰਮ੍ਰਿਤ ਬਾਣੀ ਕਰਕੇ ਮਨ ਦੇ ਬਕਾਰ ਨਸ਼ਟ ਹੋ ਜਾਂਦੇ ਆ ਗੁਰੂ ਦੀ ਬਾਣੀ ਸੁਣਦਿਆਂ ਹੀ ਇਸ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਗਿਆ ਬਹੁਤ ਜ਼ਿਆਦਾ।
ਸ੍ਰੀ ਮੁਖ ਬਾਕ ਮਲਾ
ਸਵਾਏ ਮਨ ਮੁਖ ਤੋਂ ਉਚਾਰਨ ਕਰਦਿਆ ਸੱਚੇ ਪਾਤਸ਼ਾਹ ਜੀ
ਮਲਾਰ ਮਹੱਲਾ ਤੀਜਾ ਘਰ ਦੂਜਾ
ਮਲਾਰ ਰਾਗ ਅੰਦਰ ਤੀਸਰੇ ਪਾਤਸ਼ਾਹ ਦੂਸਰੇ ਸੁਰਤਾਲ ਅੰਦਰ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਹੁਕਮ ਹੈ।
ਇੱਕ
ਓਅੰਕਾਰ ਸਤਿਗੁਰ ਪ੍ਰਸਾਦ ਇੱਕ ਅਦਵੈਤ ਸਰੂਪ ਓਅੰਕਾਰ ਸਮੂਹ ਦਾ ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਐਸੇ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰੂ ਨਾਨਕ ਦੇਵ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਨਾਲ ਹੁੰਦੀ ਹੈ।
ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਆਪਣੇ ਵਿਦਿਆ ਦਾ ਗ੍ਰੰਥਾਂ ਦੀ ਜੋ ਉਹਨਾਂ ਦੀ ਪੜ੍ਹਨ ਵਿਚਾਰਨ ਦਾ ਖਿਆਲ ਛੱਡ ਕੇ ਕਦੇ ਆਪਣੇ ਮਨ ਦੀ ਪੜਤਾਲ ਕਰੋ ਕਦੇ ਮਨ ਦੀ ਖੋਜ ਕਰੋ ਮਨ ਬਾਰੇ ਜਾਣੋ। ਇਹ ਮਨ ਗਿਰਹੀ ਇਹ ਤੁਹਾਡਾ ਮਨ ਗ੍ਰਿਸ਼ਤੀ ਹੈ ਇਹ ਮਨ ਗਿਰਹੀ ਇਹ ਤੁਹਾਡਾ ਮਨ ਗ੍ਰਿਸ਼ਤੀ ਹੈ ਕਿ ਇਹ ਮਨ ਉਦਾਸੀ ਕੇ ਜਾਂ ਫਿਰ ਇਹ ਮਨ ਤੁਹਾਡਾ ਉਦਾਸੀ ਹੈ। ਵਿਚਾਰ ਕਰੋ ਪੰਡਿਤ ਜੀ ਤੁਸੀਂ ਉਦਾਸੀ ਹੋ ਕਿ ਗ੍ਰਿਸ਼ਤੀ ਹੋ। ਜੇ ਉਦਾਸੀ ਹੋ ਤਾਂ ਇਹ ਗ੍ਰਿਸ਼ਤ ਬਣੀ ਤਾਂ ਨਹੀਂ ਭੜਕਦਾ ਫਿਰਦਾ ਤੁਹਾਡਾ ਮਨ ਆਤਮਾ। ਕਹਿੰਦੇ ਮਨ ਮੈਂ ਜਬ ਭੋਗਣ ਕੀ ਰਤ ਹੈ ਤੇ ਤਬ ਇਹ ਸਭ ਕਿੰਚਿਤ ਨਾਹੀ ਕਰੇ। ਜੇ ਮਨ ਵਿੱਚ ਜਬ ਧਾਰਤ ਦੰਡ ਫਿਰੈ ਨਗਨਾ ਮੁਖ ਸੀਸ ਮੁਖ ਉੱਪਰ ਸੀਸ ਜਟਾਣ ਧਰੇ ਅਥਵਾ ਗਿਰਕੁੰਦਰ ਵੀਚ ਵਸੇ ਇਸ ਤਰ੍ਹਾਂ ਦੀ ਜਿਹੜੀ ਮਰਿਆਦਾ ਨਾ ਉਦਾਸੀਆਂ ਵਾਲੀ ਵਿਰਕਤਾਂ ਵਾਲੀ। ਕਹਿੰਦੇ ਮਨ ਮੈਂ ਜਬ ਭੋਗਣ ਕੀ ਰਤ ਹੈ ਜੇ ਮਨ ਵਿੱਚ ਪਦਾਰਥ ਭੋਗਣ ਦੀ ਇੱਛਾ ਨਾ ਫਿਰ ਇਹ ਪਖੰਡ ਨਾ ਕਰੇ ਭਾਈ। ਫਿਰ ਪਦਾਰਥ ਭੋਗੇ ਸੰਸਾਰ ਭੋਗੇ ਭਾਈ ਫਿਰ ਤੇ ਜੇ ਇਧਰੋਂ ਮਨ ਵਾਕਈ ਮੁੜ ਗਿਆ ਮਹਾਰਾਜ ਕਹਿੰਦੇ ਕਿ ਇਹ ਮਨ ਉਦਾਸੀ ਕਿ ਇਹ ਤੇਰਾ ਮਨ ਉਦਾਸ ਹੋ ਗਿਆ ਸੰਸਾਰ ਤੋਂ। ਜੇ ਉਦਾਸ ਹੋ ਗਿਆ ਤਾਂ ਫਿਰ ਭਾਈ ਇਹ ਨਿਸ਼ਾਨੀ ਹੈ ਵੀ ਇਹ ਸੰਸਾਰ ਵੱਲ ਨਾ ਭੱਜੇ ਇਹਦੀ ਪੜਤਾਲ ਕਰ। ਇਹ ਮਨ ਉਦਾਸੀ ਹੈ ਉਦਾਸ ਹੋ ਗਿਆ ਸੰਸਾਰ ਤੋਂ ਇਹ ਮਨ ਦੀ ਪੜਤਾਲ ਕਰ ਭਾਈ ਪ੍ਰੇਮੀਆ ਮਨ ਦੀ ਖੋਜ ਕਰ ਤੂੰ। ਹਾਂਜੀ
ਕਿ ਇਹੋ ਮਨ ਅਵਰਨ ਸਦਾ ਅਵਨਾਸੀ
ਕਿ ਇਹੋ ਮਨ ਅਵਰਨ ਇਹ ਪੰਡਿਤ ਜੀ ਵਿਚਾਰ ਕਿ ਜਾਂ ਇਹ ਜਿਹੜਾ ਮਨ ਹੈ ਇਹ ਅਵਰਨ ਹੈ। ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਚਾਰ ਵਰਨਾਂ ਦੇ ਚੱਕਰਾਂ ਤੋਂ ਰਹਿਤ ਹੈ ਅਵਨਾਸੀ ਹੈ ਮਨ। ਮਨ ਦੀ ਕਿਹੜੀ ਵਰਨ ਹੈ ਇਸ ਵਾਸਤੇ ਇਸ ਮਨ ਦੀ ਪੜਤਾਲ ਕਰ ਵੀ ਕਿਹੜੇ ਵਰਨ ਵਿੱਚੋਂ ਹੈ ਇਹ ਜਾਂ ਕਿਸੇ ਅਵਰਨ ਵਿੱਚ ਵਰਨ ਵਿੱਚੋਂ ਨਹੀਂ ਹੈ ਅਵਰਨ ਹੈ ਤੇ ਅਵਨਾਸੀ ਹੈ ਇਹਦੀ ਪੜਤਾਲ ਕਰੋ ਪੰਡਿਤ ਜੀ।
ਕਿ ਇਹੋ ਮਨ ਚੰਚਲ ਕਿ ਇਹੋ ਮਨ
ਕੀ ਇਹ ਜਿਹੜਾ ਚੰਚਲ ਮਨ ਹੈ ਇਹ ਮਾਇਆ ਕਰਕੇ ਚੰਚਲ ਚਲ 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 ਹੈ ਮਾਇਆ ਕਰਕੇ ਇਹ ਮਾਇਆ ਦੇ ਵਿੱਚ ਖਚਤ ਹੈ ਸੰਸਾਰ ਦੀਆਂ ਵਾਸਨਾ ਦੇ ਵਿੱਚ ਕਿ ਇਹ ਮਨ ਬੈਰਾਗੀ ਕਿ ਜਾਂ ਫਿਰ ਇਹ ਜੋ ਮਨ ਹੈ ਇਹ ਸੰਸਾਰ ਦੀਆਂ ਵਾਸਨਾ ਚੰਚਲਤਾ ਤੋਂ ਬੈਰਾਗ ਧਾਰਨ ਕਰ ਗਿਆ ਕਾਕ ਬਿਸ਼ਟ ਸੰਤਿਆਗ ਸੰਸਾਰ ਦੇ ਪਦਾਰਥ ਤਿਆਗ ਦਿੱਤੇ ਹੈ ਇਸ ਨੇ।
ਇਸ ਮਨ ਕੋ ਮਮਤਾ ਕਿਥੋਂ ਲਾਗੀ
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਸਵੈ ਪੜਚੋਲ ਕਰੋ ਪੜਤਾਲ ਕਰੋ ਆਪਣੇ ਮਨ ਦੀ। ਇਸ ਮਨ ਕਹੋ ਮਮਤਾ ਕਿੱਥੋਂ ਲੱਗੀ ਇਸ ਮਨ ਨੂੰ ਜਿਹੜੀ ਮਮਤਾ ਜੀ ਹੈ ਸੰਸਾਰ ਦੀ ਖਿੱਚ ਜੀ ਪੈਂਦੀ ਹੈ ਸੰਸਾਰ ਦੀ ਇਹ ਕਿੱਥੋਂ ਲੱਗੀ ਹੈ।
ਪੰਡਿਤ ਇਸ ਮਨ ਕਾ ਕਰੋ ਵਿਚਾਰ
ਐ ਪੰਡਿਤ ਜੀ ਇਸ ਮਨ ਦਾ ਵਿਚਾਰ ਕਰੋ ਆਪਣੇ ਮਨ ਦੀ ਪੜਚੋਲ ਕਰੋ।
अवर के बहुता पड़े उठावे
भार। पातशाह जी कहने अवर के बहुता पड़े है, अवर होर के बहुता पड़े है, की बहुता पड़ने मन समझावन कारने कछुअक पड़ी है ज्ञान। उठावो भार होर ता भाई बहुता भार ही चुक रहे हो, पड़ पड़ गड्डी लदी है, पड़ पड़ भरी है खात, इस वास्ते भार ही है
रहाओ
बस राम है।
माया ममता करते लाई,
सतगुरु जी फरमान करदे आ पंडित जी ए जड़ी माया दी ममता खिच जी पैंदी है ना, आ जेड़ी चीज मन नू खिचदी है संगत जी ओ सब माया है, ਉਹ ਭਾਵੇਂ ਜੜ ਹੈ ਤੇ ਭਾਵੇਂ ਉਹ ਚੇਤਨ ਹੈ। ਚੇਤਨ ਪੁੱਤਰਾਂ ਧੀਆਂ ਆ ਸੰਸਾਰ ਦੀਆਂ ਵਾਸਨਾ ਕਰਕੇ ਹੈ ਤੇ ਭਾਵੇਂ ਭਾਈ ਮਾਇਆ ਪਦਾਰਥਾਂ ਕਰਕੇ ਹੈ, ਜਿਵੇਂ ਵੀ ਇਹ ਜਿੱਧਰ ਨੂੰ ਖਿੱਚ ਪੈਂਦੀ ਹੈ ਮਨ ਦੌੜਦਾ ਭਜਦਾ ਹੈ। ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤਲਾਇਆ, ਮਾਇਆ ਮਮਤਾ ਕਰਤਾ ਲਾਈ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਇਹ ਜਿਹੜੀ ਮਾਇਆ ਦੀ ਮਮਤਾ ਜੀ ਖਿੱਚ ਜੀ ਹੈ ਨਾ, ਇਹ ਕਰਤੇ ਨੇ ਲਾਈ ਹੋਈ ਹੈ।
ਕਰ ਸ੍ਰਿਸ਼ਟ ਉਪਾਈ,
ਇਹੋ ਹੁਕਮ ਕਰ, ਇਹ ਇਸ ਨੂੰ ਆਪਣੇ ਹੁਕਮ ਵਿੱਚ ਕਰਕੇ ਵਾਹਿਗੁਰੂ ਪਰਮੇਸ਼ਵਰ ਨੇ ਇਹ ਮਨ ਚੰਚਲਾ ਚਤੁਰਾਈ ਕਿ ਨੈਣਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਵਲੀ ਪਾਈਆ। ਇਹ ਮਾਇਆ ਤਾਂ ਮੋਹਣੀ ਹੈ, ਮੋਹ ਲੈਣ ਵਾਲੀ ਹੈ, ਪਰ ਤਿਨੈ ਕੀਤੀ ਉਸ ਵਾਹਿਗੁਰੂ ਨੇ ਕੀਤੀ ਹੈ ਜਿਹਨੇ ਤੈਨੂੰ ਇਹ ਸੰਸਾਰ ਤੇ ਠੱਗਿਆ ਹੋਇਆ, ਠੱਗਣ ਵਾਸਤੇ ਪਾਈ ਹੋਈ ਹੈ ਇਹ। ਇਸ ਵਾਸਤੇ ਤੇਰੀ ਪਰਖ ਹੈ, ਤੂੰ ਰੱਬ ਦੇ ਮਲਾਪੀ ਹੈ, ਇਸ ਵਾਸਤੇ ਚੰਚਲਤਾ ਦੇ ਨਾਲ ਉਸ ਦਾ ਮਲਾਪ ਨਹੀਂ ਹੋਣਾ। ਇਹ ਵਾਹਿਗੁਰੂ ਦੇ ਹੁਕਮ ਨੇ, ਇਹ ਹੁਕਮ ਕਰ ਸ੍ਰਿਸ਼ਟ ਉਪਾਈ, ਇਸ ਮਾਇਆ ਨੂੰ ਆਪਣੇ ਹੁਕਮ ਵਿੱਚ ਕਰਕੇ ਸ੍ਰਿਸ਼ਟੀ ਮਹਾ ਮਾਇਆ ਹੈ ਤਾਂ ਕੀ ਛਾਇਆ, ਇਸ ਵਾਸਤੇ ਵਾਹਿਗੁਰੂ ਦੀ ਛਾਇਆ ਰਚਨਾ ਹੀ ਹੈ ਸਾਰੀ ਇਹ। ਹਾਂਜੀ,
ਗੁਰਪ੍ਰਸਾਦੀ ਬੂਝੋ ਭਾਈ,
ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾ ਹੈ ਭਾਈ ਪੰਡਿਤ ਜੀ ਬੂਝੋ, ਇਸ ਗੱਲ ਨੂੰ ਜਾਣੋ ਸਮਝੋ,
ਸਦਾ ਰਹੋ ਹਰ ਕੀ ਸਰਨ,
ਇਸ ਵਾਸਤੇ ਸਦਾਇਵ ਵਾਹਿਗੁਰੂ ਪਰਮੇਸ਼ਵਰ ਦੀ ਸਰਨ ਵਿੱਚ ਰਹੋ।
ਸੋ ਪੰਡਿਤ ਦੇ ਜੋ ਤੇਹਾ ਗੁਨਾ ਕੀ ਪੰਡ ਉਤਾਰਾ,
ਸੋ ਪੰਡਿਤ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਪੰਡਿਤ ਤਾਂ ਹੈ ਜਿਹੜਾ ਆਪਣੇ ਸਿਰ ਤੋਂ ਤੇਹਾਂ ਗੁਣਾ ਕੀ ਤਿੰਨਾਂ ਗੁਣਾ ਰਾਜਸੀ ਤਾਮਸੀ ਸਾਤਕੀ ਦਾ ਭਾਰ ਉਤਾਰ ਦਿੰਦਾ, ਇਹ ਬੋਝ ਹਲਕਾ ਕਰ ਲੈਂਦਾ। ਆ ਸੰਸਾਰ ਤਿੰਨਾਂ ਗੁਣਾ ਦੀ ਰਚਨਾ, ਵਿੱਚੇ ਸਾਡਾ ਸਰੀਰ, ਇਹ ਆ ਸਰੀਰ ਤੋਂ ਲੈ ਕੇ ਸੰਸਾਰ ਦੀ ਸਾਰੀ ਪੰਡ ਨੂੰ ਉਤਾਰ ਦਿੰਦਾ, ਤੇ ਚੌਥਾ ਪਦ ਹੈ ਜੋ ਜਿਸ ਨੂੰ ਭਾਈ ਤੁਰਿਆ ਪਦ ਆਖਿਆ, ਸਤ ਉਸ ਪਦ ਨੂੰ ਪ੍ਰਾਪਤ ਕਰ ਲੈਂਦਾ ਤਿੰਨਾਂ ਗੁਣਾ ਦੀ ਪੰਡ ਉਤਾਰ ਕੇ।
ਅਣਦਿਨ ਇੱਕੋ ਨਾਮ ਵਿਖਾ,
ਅਣਦਿਨ ਅਸਵਾ ਇਸ ਪੰਡਤ ਨੂੰ, ਇਸ ਪੰਡ ਨੂੰ ਉਤਾਰਨ ਵਾਸਤੇ ਤਿੰਨਾਂ ਗੁਣੀ ਤ੍ਰੀਹ ਗੁਣੀ ਸੰਸਾਰ ਭਰਮ ਸੁੱਤਾ, ਇਸ ਨੂੰ ਉਤਾਰਨ ਵਾਸਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇੱਕੋ ਨਾਮ ਵਿਖਾਣਾ, ਇੱਕ ਵਾਹਿਗੁਰੂ 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 ਨਾਮ ਵਿਖਾਣਾ ਉਚਾਰਦਾ ਹੈ ਉਹ ਪੰਡਿਤ ਹੈ।
ਸਤਿਗੁਰ ਕੀ ਉਹ ਦੇਖਿਆ,
ਜਿਹਦੇ ਮਨ ਵਿੱਚ ਇਹ ਹੈ ਵੀ ਮੈਂ ਸਤਰਹਿਗੁਣੀ ਸੰਸਾਰ ਤੋਂ ਛੁੱਟਣਾ, ਮੁਕਤ ਹੋਣਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਸਤਿਗੁਰ ਕੀ ਉਹ ਦੇਖਿਆ ਲੈ, ਉਹ ਫਿਰ ਸਤਿਗੁਰਾਂ ਦੀ ਦੀਖਿਆ ਕਹੀਏ ਸਿੱਖਿਆ ਉਪਦੇਸ਼ ਲੈ ਧਾਰਨ ਕਰਦਾ, ਉਹ ਗੁਰੂ ਦੀ ਮਤ ਗ੍ਰਹਿਣ ਕਰਦਾ। ਸਤਿਗੁਰ ਆਗਿਆ ਸੀਸ ਧਰੇ, ਆਪਣੇ ਸੱਚੇ ਪਾਤਸ਼ਾਹ ਸਤਿਗੁਰੂ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਫਿਰ ਸਤਿਗੁਰੂ ਦੇ ਅੱਗੇ ਸਤਿਗੁਰ ਆਗਿਆ ਸੀਸ ਭੇਟ ਦਿਓ, ਫਿਰ ਆਪਣਾ ਸੀਸ ਰੱਖ ਦਿੰਦਾ ਸਤਿਗੁਰਾਂ ਦੇ ਚਰਨਾਂ ਤੇ,
ਅਲੱਗ ਰਹੇ ਨਿਰਵਾਣ
ਤੇ ਸੰਸਾਰ ਤੋਂ ਸਦਾ ਹੀ ਅਲੱਗ ਵੱਖਰਾ ਹੋ ਕੇ ਨਿਰਵਾਣ ਬੰਧਨਾਂ ਤੋਂ ਰਹਿਤ ਰਹਿੰਦਾ ਸੰਸਾਰ ਦੀਆਂ ਵਾਸਨਾਵਾਂ ਤੋਂ।
ਪੰਡਿਤ ਦਰਗਹਿ ਪਰਵਾਨ,
ਪਾਤਸ਼ਾਹ ਜੀ ਕਹਿਣ ਲੱਗੇ ਸੋ ਪੰਡਿਤ, ਉਹ ਪੰਡਿਤ ਫਿਰ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਦੀਖਿਆ ਲੈ ਕੇ ਵਾਹਿਗੁਰੂ ਨਾਮ ਜਪ ਕੇ ਤਿੰਨਾਂ ਗੁਣਾਂ ਦੀ ਪੰਡ ਉਤਾਰ ਲੈਂਦਾ ਤੇ ਸਤਿਗੁਰੂ ਨੂੰ ਸੀਸ ਭੇਟ ਕਰ ਦਿੰਦਾ ਤੇ ਸਦਾ ਨਿਰਲੇਪ ਤੇ ਨਿਰਵਾਣ ਰਹਿੰਦਾ। ਮਹਾਰਾਜ ਕਹਿਣ ਲੱਗੇ ਇਹੋ ਜਿਹੇ ਲੱਛਣਾਂ ਵਾਲਾ ਪੰਡਿਤ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ।
ਸਭ
ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਰੂਪ ਜਾਣਦਾ ਵਖਾਣਦਾ ਕਹਿੰਦਾ
ਜਾ ਏਕੋ ਵੇਖੇ ਤਾਂ ਏਕੋ
ਜਾ ਏਕੋ ਵੇਖੇ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਜਾਂ ਏਕੋ ਏਕ ਵਖਾਣੈ ਜਾਂ ਜਦੋਂ ਭਾਈ ਏਕੋ ਏਕ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਇਸ ਤਰ੍ਹਾਂ ਏਕੋ ਹੀ ਏਕ ਵਖਾਣੈ ਆਖਦਾ ਜਾਣਦਾ
ਜਾ ਕੋ ਬਖਸ਼ੇ ਮਿਲੇ ਸੋਏ
ਇਹ ਦਾਤ ਭਾਈ ਉਹਨਾਂ ਨੂੰ ਨਸੀਬ ਹੁੰਦੀ ਹੈ ਜਾ ਕੋ ਬਖਸ਼ੇ ਜਿਹਨਾਂ ਨੂੰ ਵਾਹਿਗੁਰੂ ਬਖਸ਼ ਲੈਂਦਾ ਹੈ ਮੇਲੇ ਸੋਏ ਉਹਨਾਂ ਨੂੰ ਭਾਈ ਮੇਲ ਦਿੰਦਾ ਹੈ
ਇੱਥੇ ਉੱਥੇ ਸਦਾ ਸੁਖ ਹੋਏ
ਉਹਨਾਂ ਨੂੰ ਇਸ ਲੋਕ ਤੇ ਉਸ ਲੋਕ ਦੋਹਾਂ ਲੋਕ ਪ੍ਰਲੋਕ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ
ਕਹਿਤ ਨਾਨਕ ਕਵਨ ਵਿਦ ਕਰੇ
ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਵਨ ਵਿਦ ਕਰੇ ਕਿਆ ਕੋਈ ਪੰਡਿਤ ਜੀ ਕਵਨ ਵਿਦ ਉਹ ਕਿਹੜੀ ਵਿਦ ਤਰੀਕਾ ਤੇ ਕਿਹੜਾ ਕੋਈ ਉਹ ਤਰੀਕਾ ਕਰੇ
ਸੋਈ ਮੁਕਤ ਜਾ ਕੋ ਕਿਰਪਾ ਹੋਏ
ਕੋਈ ਵੀ ਤਰੀਕਾ ਭਾਈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਵਿਚਾਰਾ ਕਿਹੜਾ ਕੋਈ ਤਰੀਕਾ ਕਰ ਸਕਦਾ ਕਿਹੜੀ ਵਿਦ ਕਮਾ ਸਕਦਾ ਸੋਈ ਮੁਕਤ ਮੁਕਤ ਤਾਂ ਉਹੀ ਹੁੰਦਾ ਹੈ ਜਾ ਕੋ ਕਿਰਪਾ ਹੋਏ ਜਿਸ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ
ਅਣਦਿਨ ਹਰ ਗੁਣ ਗਾਵੈ ਸੋਏ
ਉਹ ਜੀਵ ਫਿਰ ਦਿਨ ਰਾਤ ਵਾਹਿਗੁਰੂ 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 ਗੁਣ ਗਾਵੈ ਪਰਮੇਸ਼ਵਰ ਦੇ ਗੁਣ ਗਾਉਂਦਾ ਸੋਏ ਉਹ ਮਨੁੱਖ
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਸ਼ਾਸਤਰਾਂ ਤੇ ਵੇਦਾਂ ਦੀ ਫਿਰ ਕੂਕ ਕਹੀਏ ਰੌਲਾ ਪੁਕਾਰ ਇਹ ਮਰਿਆਦਾ ਜੀ ਫਿਰ ਉੱਥੇ ਭਾਈ ਉਹ ਰਹੀ ਨਹੀਂ ਜਾਂਦੀ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਉੱਥੇ ਤਾਂ ਭਾਈ ਇਹ ਵੇਦ ਸ਼ਾਸਤਰਾਂ ਦੀ ਮਰਿਆਦਾ ਖਤਮ ਹੋ ਜਾਂਦੀ ਹੈ ਜਿੱਥੇ ਇੱਕ ਆਪਣੇ ਆਪੇ ਦਾ ਭੇਦ ਜਾਣ ਲੈਂਦਾ ਹੈ ਇਹ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀਆਂ ਦਾ ਤਾਂ
ਸਹਿਤ ਅਰਥ ਕੇ ਸ਼ਬਦ ਬਖਾਨਾ
ਸਹਿਤ ਅਰਥ ਕੇ ਸ਼ਬਦ ਬਖਾਨਾ ਫਿਰ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅਰਥਾਂ ਦੇ ਸਹਿਤ ਸ਼ਬਦ ਬਖਿਆਨ ਕੀਤਾ
ਸੁਣ ਪੰਡਿਤ ਹਾਨਿਓ ਨਿਜ ਮਾਨਾ
ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਸੁਣ ਹਾਨਿਓ ਨਿਜ ਮਾਨਾ ਤੂੰ ਆਪਣਾ ਮਾਨ ਹਾਨਿਓ ਨਾਸ ਕਰ ਲਿਆ
ਮਨ ਸਭ ਹੋਏ ਵਿਚਾਰਨ ਲਾਗਾ
ਮਨ ਸਭ ਹੋਏ ਵਿਚਾਰਨ ਲਾਗਾ ਪੰਡਿਤ ਜੀ ਨੇ ਮਹਾਰਾਜ ਦਾ ਇਹ ਬਚਨ ਸੁਣ ਕੇ ਨਾ ਸਹਿਤ ਅਰਥ ਕੇ ਸ਼ਬਦ ਬਖਾਨਾ ਸੁਣ ਪੰਡਿਤ ਹਾਨਿਓ ਨਿਜ ਮਾਨਾ ਪੰਡਿਤ ਨੇ ਸੁਣਿਆ ਸ਼ਬਦ ਜਦੋਂ ਆਪਣੇ ਅੰਦਰਲਾ ਹੰਕਾਰ ਜਾਂ ਪੰਡਿਤ ਦਾ ਨਸ਼ਟ ਹੋ ਗਿਆ ਮੁਨਸਬ ਹੋਏ ਫਿਰ ਮੁਨਸਬ ਕਹੀਏ ਭਾਈ ਵਿਚਾਰਵਾਨ ਹੋ ਕੇ ਆਪਣੇ ਮਨ ਦੇ ਨਾਲ ਇਹ ਇੱਕ ਨਿਆਂ ਕਰਤਾ ਬਣ ਕੇ ਆਪ ਕਿ ਬਿਲਕੁਲ ਜੋ ਬਚਨ ਹੈ ਮਹਾਰਾਜ ਦੇ ਇਹ ਭਾਈ ਸੱਚ ਹੈ ਐ ਵਿਚਾਰਨ ਲੱਗ ਗਿਆ ਆਪਣੇ ਮਨ ਵਿੱਚ ਪੰਡਿਤ
ਉਚਰਤ ਸਤ ਕਰਤ ਅਨੁਰਾਗਾ
ਉਚਰਤ ਸਤ ਕਿ ਜੋ ਸੱਚੇ ਪਾਤਸ਼ਾਹ ਜੀ ਉਚਰਤ ਕਹਿੰਦੇ ਹੈ ਉਹ ਬਿਲਕੁਲ ਸੱਚ ਹੈ ਤੇ ਕਰਤ ਅਨੁਰਾਗਾ ਮਹਾਰਾਜ ਦੀ ਬਾਣੀ ਦਾ ਪ੍ਰੇਮੀ ਬਣ ਗਿਆ ਭਾਈ ਇਹ
ਕਿਰਪਾ ਦ੍ਰਿਸ਼ਟ ਪੁੰਨ ਗੁਰ ਕੇ ਕੀਨਸ
ਤੇ ਕਿਰਪਾ ਦ੍ਰਿਸ਼ਟ ਪੁੰਨ ਗੁਰ ਨੇ ਕੀਨਸ ਸਾਹਿਬ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਪੰਡਿਤ ਤੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਹੈ
ਅੰਦਰ ਬ੍ਰਿਤੀ ਹੋਏ ਸੁਖ ਚੀਨਸ
ਬਸ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੁੰਦੇ ਹੀ ਇਸ ਦੀ ਅੰਤਰਮੁਖੀ ਬਿਰਤੀ ਹੋ ਗਈ ਇਸ ਨੇ ਆਪਣੇ ਆਪੇ ਦਾ ਭੇਤ ਚੀਨਸ ਜਾਣ ਲਿਆ
ਜਨਮ ਜਨਮ ਕੋ ਸੋ ਪਤ ਜਾਗਾਇਓ
ਜਨਮ ਜਨਮ ਕੋ ਮਾਨੋ ਜਨਮਾਂ ਜਨਮਾਂ ਦਾ ਸੁੱਤਾ ਪਿਆ ਸੀ ਜੋ ਉਹ ਆਤਮਾ ਜਾਗ ਪਈ ਹੈ
ਨਿਜ ਸਰੂਪ ਆਤਮਾ ਪ੍ਰਗਟਾਇਓ
ਜਨਮਾਂ ਜਨਮਾਂ ਦਾ ਸੁੱਤਾ ਪਿਆ ਸੀ ਜੋ ਉਹ ਭਾਈ ਨਿਜ ਸਰੂਪ ਆਤਮ ਪ੍ਰਗਟਾਇਓ ਆਪਣੇ ਆਤਮ ਸਰੂਪ ਨੂੰ ਗੁਰੂ ਦੀ ਦ੍ਰਿਸ਼ਟੀ ਨਾਲ ਪ੍ਰਗਟ ਕਰ ਲਿਆ ਇਹ ਭਾਈ ਇੱਥੇ ਸਾਇੰਸ ਨਹੀਂ ਹੈ ਇਹ ਤਾਂ ਗੁਰੂ ਦੀ ਕਿਰਪਾ ਦਾ ਵਿਧਾਨ ਹੈ ਇਹ ਇੱਥੇ ਸਾਇੰਸ ਕੀ ਕਰੂਗੀ ਮਹਾਰਾਜ ਸਾਇੰਸ ਨੇ ਤਰੱਕੀ ਕੀਤੀ ਹੈ ਬਾਹਰ ਮੁਖੀ ਕੀਤੀ ਹੈ ਜਦੋਂ ਦੀ ਸਾਇੰਸ ਵਧੀ ਹੈ ਉਦੋਂ ਦਾ ਮੌਤ ਦਾ ਦਰ ਵਧਿਆ ਜਦੋਂ ਦੀ ਸਾਇੰਸ ਵਧੀ ਹੈ ਬਹੁਤ ਸਿਆਣਪ ਜਮਕਾ ਭਉ ਵਿਆਪੈ ਜਮਾਂ ਦਾ ਡਰ ਵਿਆਪਦਾ ਉਦੋਂ ਦਾ ਸਭ ਬਰੂਦ ਦੇ ਢੇਰ ਤੇ ਬੈਠਿਆ ਸਾਇੰਸ ਦੀ ਦੇਣ ਹੈ ਪਰਮਾਣੂ ਇੱਕ ਪਰਮਾਣੂ ਚੱਲ ਜਾਵੇ ਤਬਾਹ ਕਰ ਦੂ ਦੁਨੀਆ ਜਿੱਥੇ ਇੱਕ ਚੱਲਿਆ ਨਾ ਨਾਗਾਸਾਕੀ ਵਗੈਰਾ ਚ ਅੱਜ ਉੱਥੋਂ ਦੀ ਹਾਲਤ ਦੇਖੋ ਅੱਜ ਤਾਈਂ ਕੀ ਹੈ ਇਹ ਸਭ ਸਾਇੰਸ ਦੀ ਦੇਣ ਹੈ ਸਾਇੰਸ ਨੇ ਦੁਨੀਆ ਨੂੰ ਬਾਹਰ ਨੂੰ ਤੋਰਿਆ ਚੰਚਲਤਾ ਪੈਦਾ ਕੀਤੀ ਹੈ ਇੱਕ ਵਾਹਿਗੁਰੂ ਦੀ ਬੰਦਗੀ ਹੈ ਜੋ ਭਾਈ ਅੰਦਰ ਨੂੰ ਚਲਾਉਂਦੀ ਹੈ, ਅੰਦਰ ਨੂੰ ਤੋਰਦੀ ਹੈ, ਤੇ ਆ ਸੰਸਾਰ ਵਾਲੀ ਕਲਪਨਾ ਵੀ ਮੇਟ ਦਿੰਦੀ ਹੈ ਅੰਦਰੋਂ। ਆ ਸੰਸਾਰ ਵਾਲੀਆਂ ਵਾਸਨਾ ਕਲਪਨਾ ਰੌਲਾ ਗੋਲਾ ਖਤਮ ਹੋ ਜਾਂਦਾ ਜਿਹੜਾ ਭਾਈ ਵਾਹਿਗੁਰੂ ਪਰਮੇਸ਼ਵਰ ਗੁਰੂ ਦੀ ਬਾਣੀ ਗੁਰੂ ਦੀ ਮੱਤ ਵਾਹਿਗੁਰੂ ਦੇ ਨਾਮ ਨਾਲ ਜੁੜਦਾ। ਜਿਵੇਂ ਜਿਵੇਂ ਕੋਈ ਜੁੜਦਾ ਉਸ ਨੂੰ ਭਾਈ ਉਹ ਆਪਣੇ ਆਪੇ ਦਾ ਗਿਆਨ ਹੁੰਦਾ, ਆਪਣੇ ਸਰੂਪ ਦਾ ਅਨੁਭਵ ਹੁੰਦਾ, ਨਿਜ ਸਰੂਪ ਆਤਮ ਪ੍ਰਗਟਾਇਓ। ਜਿਵੇਂ ਇਸ ਨੇ ਆਪਣਾ ਆਤਮ ਸਰੂਪ ਗੁਰੂ ਦੀ ਦ੍ਰਿਸ਼ਟੀ ਨਾਲ ਪ੍ਰਗਟ ਕਰ ਲਿਆ,
ਬੈਠੇ ਲੱਗੀ ਸਮਾਧ ਅਡੋਲੇ,
ਬੈਠੇ ਦੀ ਫਿਰ ਆਪਣੇ ਆਪੇ ਦੇ ਵਿੱਚ ਹੀ ਸਮਾਧ ਲੱਗ ਗਈ ਹੈ, ਅਡੋਲ ਇੱਕ ਰਸ।
ਕਿਤਕ ਦੇਰ ਮੈਂ ਲੋਚਨ ਖੋਲੇ,
ਕਿੰਨੇ ਕੁ ਟਾਈਮ ਬਾਅਦ ਆਪਣੇ ਧਿਆਨ ਵਿੱਚ ਹੋਇਆ ਨਮਗਨ ਹੋਏ ਨੇ, ਫਿਰ ਨੇਤਰ ਖੋਲੇ,
ਦੇਖ ਅਵਸਥਾ ਗੁਰੂ ਸਹਾਰਿਓ
ਸਰਾਹਿਓ। ਦੇਖ ਕੇ ਇਹਦੀ ਅਵਸਥਾ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਭਾਈ ਸਲਾਹਿਆ।
ਪੰਡਿਤ ਭਏ ਧੰਨ ਦੁੱਖ ਲਾਹਿਓ,
ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਧੰਨ ਭਏ, ਧੰਨ ਹੋ ਗਏ, ਦੁੱਖ ਦੂਰ ਕਰ ਲਏ ਆਪਣੇ। ਹੁਣ
ਸਭ ਬੈਣੀ ਮਨ ਆਨੰਦ ਪਾਵਾ,
ਤਦੋਂ ਬੇਣੀ ਵੀ ਮਨ ਵਿੱਚ ਆਨੰਦ ਆਨੰਦ ਕ੍ਰਿਤ ਕ੍ਰਿਤ ਹੋ ਗਿਆ ਹੈ।
ਸਤਿਗੁਰ ਸੋਜਸ ਅਨਕ ਬਿਦ ਗਾਵਾ,
ਸੱਚੇ ਪਾਤਸ਼ਾਹ ਧੰਨ ਧੰਨ ਧੰਨ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਫਿਰ ਬੜੇ ਤਰੀਕਿਆਂ ਨਾਲ ਇਸ ਨੇ ਮਹਾਰਾਜ ਦੇ ਸਨਮੁਖ ਹੋ ਕੇ ਮਹਾਰਾਜ ਦੀਆਂ ਵਡਿਆਈਆਂ ਗਾਈਆਂ ਇਸ ਨੇ।
ਭਗਤ ਹੇਤ ਅਵਤਾਰ ਗੁਸਾਈ,
ਹੇ ਗੁਸਾਈ ਮਾਲਕ ਜੀ ਆਪ ਜੀ ਨੇ ਭਗਤਾਂ ਵਾਸਤੇ ਅਵਤਾਰ ਲਿਆ ਹੈ।
ਮਹਿਮਾ ਤੁਮਰੀ ਤੁਮ ਬਣਾਈ,
ਮਹਾਰਾਜ ਤੁਹਾਡੀ ਮਹਿਮਾ ਤੁਹਾਨੂੰ ਹੀ ਬਣਾਉਂਦੀ ਹੈ।
ਕੇਤਕ ਦਿਨ ਸਤਿਗੁਰ ਕੇ ਪਾਸ,
ਕਿੰਨੇ ਕੁ ਦਿਨ ਇਹ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹਿਆ,
ਰਹੇ ਉਹ ਪ੍ਰੀਤ ਧਰ ਤਜ ਅਭਿਆਸ,
ਰਹੇ ਉਹ ਪ੍ਰੀਤ ਧਰ ਸਤਿਗੁਰਾਂ ਦੇ ਹਜ਼ੂਰ ਪ੍ਰੇਮ ਧਰ ਕੇ ਰਹਿਆ, ਇਸ ਵਾਰ ਰਹੇ ਉਹ ਪ੍ਰੀਤ ਧਰ ਤਜ ਸਭ ਆਸ, ਤੇ ਸਾਰੀਆਂ ਆਸਾਂ ਨਿਰਵਿਰਤ ਕਰ ਲਈਆਂ।
ਉਸ ਚਰ ਭਾਰ ਜੇ ਪੁਸਤਕ ਬ੍ਰਿੰਦ,
ਜਿਹੜਾ ਉੱਠ ਲੱਗਿਆ ਸੀ ਨਾ ਪੁਸਤਕਾਂ ਦੇ ਭਾਰ ਗ੍ਰੰਥਾਂ ਦੇ ਭਾਰ ਨਾਲ,
ਸਰਤਾ ਵਿਖੇ ਬਹਾਏ ਬਿਲਿਆਂ,
ਉਹ ਸਾਰੇ ਗ੍ਰੰਥ ਇਸ ਨੇ ਵਿਆਸਾ ਦੇ ਵਿੱਚ ਬਹਾ ਦਿੱਤੇ, ਜਲ ਪ੍ਰਵਾਹ ਕਰ ਦਿੱਤੇ।
ਸਾਤ ਪਾਏ ਕਰ ਸੀਤਲ ਹੋਵਾ,
ਬਸ ਹੰਕਾਰ ਦੀ ਪੰਡ ਲਾ ਕੇ ਆਪਣੇ ਸਿਰ ਤੋਂ ਸ਼ਾਂਤੀ ਪਾ ਕੇ ਸੀਤਲ ਹੋ ਗਿਆ।
ਤਾਪ ਬੇਕਾਰਨ ਕੋ ਉਰ ਖੋਵਾ,
ਤੇ ਆਪਣੇ ਅੰਦਰੋਂ ਬਕਾਰਾਂ ਦਾ ਜਿਹੜਾ ਤਾਪ ਸੀ ਉਹ ਸਾਰਾ ਦੂਰ ਕਰ ਲਿਆ ਇਸ ਪੰਡਿਤ ਬੇਣੀ ਨੇ।
ਵਿਦਾ ਭਇਓ ਰਹਿ ਕੇ ਚਿਰਕਾਲ,
ਚਿਰਕਾਲ ਬੜਾ ਚਿਰਕਾਲ ਰਹਿ ਕੇ ਸਤਿਗੁਰਾਂ ਦੇ ਹਜ਼ੂਰ ਪਾਤਸ਼ਾਹ ਜੀ ਤੋਂ ਵਿਦਾਇਗੀ ਲੈ ਲਈ ਹੈ।
ਪੂਜ ਕਰ ਪਰਮ ਕਿਰਪਾਲ,
ਪੂਜ ਪੂਜ ਕਰ ਪਰਮ ਕਿਰਪਾਲ, ਪੂਜ ਪੂਜ ਕੇ ਪਰਮ ਕਿਰਪਾਲੂ, ਧੰਨ 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 ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਚਰਨ ਕਮਲਾਂ ਨੂੰ ਪੂਜ ਪੂਜ ਕੇ ਇਹ ਭਾਈ ਫਿਰ ਮਹਾਰਾਜ ਤੋਂ ਵਿਦਾਇਗੀ ਲਈ। ਇਸ ਨੇ ਇਹ ਹੈ ਗੁਰੂ ਦਾ ਜਸ ਸੰਗਤ ਜੀ ਜੋ ਆਪਾਂ ਵਿਚਾਰ ਰਹੇ ਹਾਂ। ਇਹ ਸੰਗਤ ਜੀ ਹੁਣ ਬੇਨਤੀ ਇਹ ਹੈ ਵੀ ਇਹ ਮੈਂ ਰੋਜ਼ ਬੇਨਤੀ ਤਾਂ ਕਰਦਾ, ਅੱਜ ਵੀ ਇੱਕ ਪ੍ਰੇਮੀ ਹੁਣ ਆ ਚੱਲਦੀ ਹੈ, ਆ ਕਲਯੁੱਗ ਦਾ ਜੋ ਯੰਤਰ ਹੈ ਭਾਈ ਜਿੱਥੇ ਕੋਈ ਬੈਠਾ ਉੱਥੇ ਹੀ ਪਹੁੰਚ ਜਾਂਦਾ, ਤੇ ਕਈ ਪ੍ਰੇਮੀ ਇਹੋ ਜਿਹੇ ਵਿਦਵਾਨ ਹੈ ਗਿਆਨਾਂ ਸੋ ਉਹਨਾਂ ਨੂੰ ਕਹਿੰਦੇ ਹੈ, ਜਿਹੜਾ ਕੋਈ ਨਾ ਇਹੋ ਜਿਹਾ ਹੁੰਦਾ ਨਾ ਭਾਈ। ਇੱਕ ਹੁੰਦਾ ਸੰਗਤ ਜੀ ਕੋਈ ਪੜ੍ਹਿਆ ਹੋਵੇ, ਪੜ੍ਹਨ ਤੋਂ ਬਾਅਦ ਇਸ ਗੁਰਪ੍ਰਤਾਪ ਤੇ ਉਹਦਾ ਕਿੰਤੂ ਕਰੇ ਤਾਂ ਉਹਦਾ ਮੰਨਿਆ ਜਾ ਸਕਦਾ ਵੀ ਹਾਂ ਇਸ ਨੇ ਪੜ੍ਹਿਆ। ਇੱਕ ਨੇ ਪੜ੍ਹਿਆ ਨਹੀਂ ਹੁੰਦਾ, ਸਿਰਫ ਸੁਣਿਆ ਹੀ ਹੁੰਦਾ। ਹੁਣ ਸੁਣਾਉਣਾ ਤਾਂ ਮੈਂ ਆਪਣੀ ਮਰਜ਼ੀ ਨਾਲ ਭਾਈ, ਜੋ ਮੈਂ ਮਰਜ਼ੀ ਸੁਣਾ ਰਿਹਾ ਇਸ ਵਾਸਤੇ, ਇਸੇ ਵਿੱਚੋਂ ਹੀ ਮੈਂ ਉਹ ਟੂਕਾਂ ਸੁਣਾ ਦਿਆਂ, ਮੈਂ ਇਸੇ ਤੇ ਹੀ ਜਿਵੇਂ ਅੱਜ ਭਾਈ ਇਹਨੂੰ ਕੂੜ ਦਾ ਪਲੰਦਾ ਦੱਸਿਆ ਜਾ ਰਿਹਾ। ਅੱਜ ਹੈ ਤਾਂ ਗੁਰਪ੍ਰਤਾਪ ਗੁਰੂ ਦੀ ਵਡਿਆਈ ਕੀਤੀ, ਕਵੀ ਸੰਤੋਖ ਸਿੰਘ ਜੀ ਨੇ ਮਹਾਰਾਜ ਦੀ ਮਹਿਮਾ ਕੀਤੀ ਹੈ, ਪਰ ਜਿਹਨੇ ਤਾਂ ਪੜ੍ਹਿਆ ਸੰਗਤ ਜੀ ਉਹ ਤਾਂ ਚਲੋ ਭਾਈ ਕਹਿ ਸਕਦਾ ਵੀ ਹਾਂ ਵੀ ਇਹਨੂੰ ਪੜ੍ਹਨ ਵਾਸਤੇ ਸੰਗਤ ਜੀ ਇਹ ਹੈ ਵੀ ਪਹਿਲਾਂ ਚੰਗੇ ਉਸਤਾਦ ਦੇ ਛਿੱਤਰ ਖਾਣੇ ਪੈਂਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਇਹ ਵਿੱਦਿਆ ਮਿਲਦੀ ਹੈ ਭਾਈ। ਜੇ ਮਾਸਟਰ ਕੁੜਦੇ ਰਹੇ ਆ ਨਾ ਸਕੂਲਾਂ 'ਚ, ਉਹ ਤਾਂ ਕੁੜਦੇ ਸੀ ਉਹਨਾਂ ਦੀ ਕਿਰਪਾ ਨਾਲ ਇੱਥੇ ਬੈਠਣ ਜੋਗੇ ਹੋਏ ਆ। ਜੇ ਕੋਈ ਅੱਜ DSP SP ਦੇ ਅਹੁਦੇ 'ਤੇ ਬੈਠਾ ਨਾ, ਉਹ ਉਸ ਮਾਸਟਰ ਦੀ ਕਿਰਪਾ ਨਾਲ ਬੈਠਾ ਜਿਹਨੇ ਉਹਦੇ ਡੰਡੇ ਮਾਰੇ ਹੈ। ਇਸ ਵਾਸਤੇ ਉਸਤਾਦ ਦੀ ਜਿਹਨੇ ਘੂਰ ਮੰਨੀ ਹੈ, ਜਿਹਨੇ ਉਸਤਾਦ ਦੀ ਘੂਰ ਲਈ ਹੈ, ਤੇ ਇਹ ਜਿਹੜਾ ਗ੍ਰੰਥ ਹੈ ਇਹ ਵਿਸ਼ੇਸ਼ ਹੈ ਭਾਈ, ਇਹ ਉਸਤਾਦ ਦੀ ਸੰਗਤ ਕਰਨੀ ਪਊ ਜਿਹਨੇ ਇਹ ਗ੍ਰੰਥ ਵਿਚਾਰਨਾ, ਜਿਹਨੇ ਇਹ ਵਿਚਾਰਨਾ ਉਹਨੂੰ ਉਸਤਾਦ ਦੀ ਸੰਗਤ ਕਰਨੀ ਪਊਗੀ। ਤੇ ਜੇ ਕੋਈ ਨਹੀਂ ਕਰੂਗਾ ਤੇ ਫਿਰ ਇਹ ਤਾਂ ਕਹਿਣਾ ਸੌਖਾ ਹੀ ਹੈ ਵੀ ਭਾਈ ਇਹ ਕੂੜ ਦਾ ਪਲੰਦਾ, ਇਹ ਤਾਂ ਜ਼ੁਬਾਨ ਹੀ ਹਿਲਾਉਣੀ ਹੈ ਸੰਗਤ ਜੀ, ਇਹ ਕਿੰਨੀ ਔਖੀ ਹੈ ਹਿਲਾਉਣੀ ਭਾਈ, ਇਹ ਨੀ ਕੋਈ ਔਖੀ, ਇਹ ਕੂੜ ਦਾ ਪਲੰਦਾ ਤਾਂ ਬਹੁਤ ਸੌਖਾ ਹੈ ਕਹਿਣਾ ਸੰਗਤ ਜੀ। ਪਰ ਜੇ ਕਿਸੇ ਨੇ ਪੜ੍ਹਿਆ, ਜਿਹਨੇ ਪੜ੍ਹਿਆ ਭਾਈ ਉਹ ਇਹ ਕਹਿੰਦੇ ਹੀ ਨਹੀਂ ਗੱਲ, ਇਹ ਵੀ ਗੱਲ ਹੈ, ਜਿਹਨੇ ਪੜ੍ਹ ਲਿਆ ਨਾ ਉਹ ਇਹ ਗੱਲ ਨਹੀਂ ਕਹੂਗਾ ਵੀ ਇਹ ਕੂੜ ਦਾ ਪਲੰਦਾ, ਉਹਦੀ ਭਾਵਨਾ ਹੋਊ ਤਾਂ ਸਿਰ ਤੇ ਰੱਖੂ ਇਸ ਨੂੰ, ਇਹਨੂੰ ਪੋਥੀ ਜਾਣੂਗਾ, ਪੋਥੀ ਗੁਰੂ ਦੇ ਜਸ ਦੀ ਇਹ ਪੋਥੀ ਹੈ, ਉਹਦਾ ਜੂਠਾ ਹੱਥ ਨਹੀਂ ਲਾਊਗਾ ਇਸ ਨੂੰ, ਉਹ ਤਾਂ ਵਸਤਰ ਵਿੱਚ ਏਦਾਂ ਲਪੇਟ ਕੇ ਰੱਖੇਗਾ ਕਿ ਗੁਰੂ ਦੇ ਜਸ ਦੀ ਪੋਥੀ ਹੈ ਇਹ। ਜਿਹਨੇ ਪੜ੍ਹਿਆ ਤੇ ਜਿਹਨੇ ਪੜ੍ਹਿਆ ਨਹੀਂ ਓਦਾਂ ਹੀ ਆਪਣੇ ਵੱਲੋਂ ਭਾਈ ਕਹਿ ਰਿਹਾ ਹੈ ਬਾਣੀ ਅੰਦਰ ਮਹਾਰਾਜ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਹੈ, ਕਹਿੰਦੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਕਹਿੰਦੇ ਭਾਈ ਉਹ ਅਸਲ ਖਰ, ਖਰ ਕਹਿੰਦੇ ਗਧੇ ਨੂੰ ਪਾਤਸ਼ਾਹ ਜੀ, ਕਹਿੰਦੇ ਅਸਲ ਗਧਾ ਉਹ ਹੁੰਦਾ ਜਿਹੜਾ ਇੱਕ ਤਾਂ ਹੁੰਦਾ ਗੁਣ ਦਾ ਹੰਕਾਰ ਤਾਂ ਹੋ ਜਾਂਦਾ, ਅਮਰ ਕਹਿੰਦੇ ਪੰਡਿਤ ਜੀ ਹੰਕਾਰ ਹੈ, ਕਹਿੰਦਾ ਹਾਂਜੀ ਜਿਵੇਂ ਜਿਵੇਂ ਵਿਦਿਆ ਪੜ੍ਹਿਆ ਮੈਨੂੰ ਹੰਕਾਰ ਹੋ ਗਿਆ, ਹੁਣ ਵਿਦਿਆ ਪੜ੍ਹਿਆ ਸੀ ਹੰਕਾਰ ਸੀ ਤੇ ਵਿਦਵਾਨ ਦਾ ਹੰਕਾਰ ਭਾਈ ਕੋਈ ਤੋੜ ਵੀ ਦਿੰਦਾ ਤੇ ਵਿਦਵਾਨ ਮੰਨ ਵੀ ਲੈਂਦਾ ਉਸ ਗੱਲ ਨੂੰ, ਉਹ ਇੱਕ ਗੱਲ ਤੇ ਨਹੀਂ ਅੜਦਾ ਹੁੰਦਾ, ਅਸਲ ਖਾਰਾ ਜਿਹੜਾ ਭਾਈ ਉਹਦਾ ਲੱਛਣ ਇਹ ਹੁੰਦਾ ਵੀ ਉਹ ਇੱਕ ਗੱਲ ਤੇ ਅੜਦਾ ਵੀ ਮੈਂ ਨਹੀਂ ਜੀ ਮੰਨਦਾ, ਆਹ ਦੇਖੋ ਜੀ ਇਹ 'ਚ ਕੀ ਲਿਖਿਆ ਪਿਆ, ਇਹ ਨਹੀਂ ਸੋਚਣਾ ਵੀ ਲਿਖਿਆ ਕਿਉਂ ਹੈ, ਇਹ ਨਹੀਂ ਸੋਚਣਾ ਲਿਖਿਆ ਕਿਉਂ ਹੈ। ਹੁਣ ਆਪਾਂ ਇਹ ਸ਼ਬਦ ਪੜ੍ਹਿਆ ਇਹ ਮਨ ਗਿਰ ਹੀ ਕਿ ਇਹ ਮਨ ਉਦਾਸੀ, ਏਦਾਂ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਜ਼ਿਆਦਾ ਉਹ ਜਿਹੜੇ ਸ਼ਬਦ ਆਇਆ ਪੁਰਾਣਿਕ ਕਥਾ ਮੁਤਾਬਕ, ਜੈਸਾ ਕਿ ਰੋਵੈ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ, ਕਵੀ ਸੰਤੋਖ ਸਿੰਘ ਜੀ ਨੇ ਉੱਥੇ ਉਹਦਾ ਲੱਥਾ ਕੀਤਾ ਵੀ ਜਨਮੇਜਾ ਕਿਉਂ ਖੁਆਰ ਹੋਇਆ, ਫਿਰ ਮਹਾਂ ਰੋਵੈ ਪਾਂਡਵ ਭਏ ਮਜੂਰ ਜਿਨਕਾ ਸਵਾਮੀ ਰਹਿਤ ਹਜੂਰ, ਉਹ ਕਿਉਂ ਰੋਏ ਭਾਈ ਪਾਂਡਵ, ਉਹ ਕਵੀ ਸੰਤੋਖ ਸਿੰਘ ਜੀ ਨੇ ਅਧਿਆ ਲਿਖਤਾ ਵੀ ਇਹ ਇਸ ਗੱਲੋਂ ਰੋਏ ਸੀ, ਸੀਤ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ, ਇਹ ਕਿਉਂ ਰੋਏ ਭਾਈ। ਕਵੀ ਸੰਤੋਖ ਸਿੰਘ ਜੀ ਵਿਦਵਾਨ ਹੈ, ਕਵੀ ਸੰਤੋਖ ਸਿੰਘ ਜੀ ਜੋਤ ਜਮਤ ਦੇ ਵੀ ਬੜੇ ਵਿਦਵਾਨ ਹੈ, ਕਵੀ ਸੰਤੋਖ ਸਿੰਘ ਜੀ ਰਾਗ ਵਿਦਿਆ ਦੇ ਵੀ ਬੜੇ ਵਿਦਵਾਨ ਹੈ, ਕਵੀ ਸੰਤੋਖ ਸਿੰਘ ਜੀ ਕਾਵਿ ਰਚਨਾ ਦੇ ਵਿਦਵਾਨ ਤਾਂ ਭਾਈ ਬਸ ਲਾਸਾਨੀ ਹੈ, ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਭਾਈ ਜਿਹੜੀ ਵਿਦਿਆ ਆਯੁਰਵੈਦਿਕ ਵਿਦਿਆ ਇਹਦੇ ਵੀ ਬੜੇ ਵਿਦਵਾਨ ਹੈ। ਇਹ ਕਹਿ ਲਈਏ ਭਾਈ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਜਦੋਂ ਪੜ੍ਹਦੇ ਹਾਂ ਨਾ, ਜਦੋਂ ਕਵੀ ਸੰਤੋਖ ਸਿੰਘ ਜੀ ਵਿਦਾਂਤ ਜਾਂ ਇਹੋ ਜਿਹੇ ਬਚਨ ਕਰਦੇ ਆ ਤੇ ਫਿਰ ਕਵੀ ਸੰਤੋਖ ਸਿੰਘ ਜੀ ਭਾਈ ਜਿਹੜੀ ਸੰਸਾਰ ਦੀ ਅਖਾਣਾਂ ਦੀ ਮਰਿਆਦਾ ਜੀ ਹੁੰਦੀ ਹੈ, ਸੰਸਾਰ 'ਚ ਮਾਈਆਂ ਜਾਂ ਸਿਆਣੇ ਕੋਈ ਅਖਾਣ ਪਾਉਂਦੇ ਹੈ, ਉਹ ਵੀ ਕਵੀ ਸੰਤੋਖ ਸਿੰਘ ਜੀ ਉਹਦੇ ਵੀ ਬੜੇ ਵਿਦਵਾਨ ਹੈ ਭਾਈ। ਇਸ ਕਵੀ ਸੰਤੋਖ ਸਿੰਘ ਜੀ ਨੂੰ ਜਿਹੜੇ ਪੱਖ ਤੋਂ ਵੀ ਵਿਦਿਆ 'ਚ ਵਿਚਾਰੀਏ, ਸਾਰੇ ਸ਼ਾਸਤਰ ਪੜ੍ਹੇ ਹੋਏ ਕਵੀ ਸੰਤੋਖ ਸਿੰਘ ਜੀ ਦੇ, ਕਵੀ ਸੰਤੋਖ ਸਿੰਘ ਜੀ ਨੇ ਰਮਾਇਣ ਮਹਾਂਭਾਰਤ ਇੱਥੋਂ ਤੱਕ ਭਾਈ ਜਿੰਨਾ ਵੀ ਵਿਦਾਂਤ ਹੈ, ਵਿਦਾਂਤ ਦੇ ਵੀ ਬੜੇ ਵਿਦਵਾਨ ਹੈ ਕਵੀ ਸੰਤੋਖ ਸਿੰਘ ਜੀ, ਜਿਹੜੀ ਪੰਜਵੀਂ ਰੁੱਤ ਹੈ ਨਾ ਸੰਗਤ ਜੀ, ਉਹ ਵਿਦਾਂਤੀਆਂ ਦੀ ਵਿਦਾਂਤੀਆਂ ਦੇ ਮੂੰਹ ਚੁੰਗਲ ਪਵਾ ਦਿੰਦੀ ਹੈ ਵਿਦਾਂਤੀਆਂ ਦੇ, ਇਹ ਇਹ ਕਹਿੰਦੇ ਜੀ ਅਸੀਂ ਪੜ੍ਹ ਲਿਆ, ਇਹ ਇੱਕ ਪੰਗਤੀ ਦਾ ਅਰਥ ਕਰ ਜਾਣਾ ਸੰਗਤ ਜੀ, ਇੱਕ ਪੰਗਤੀ ਦਾ ਇਹ ਮੈਂ ਬਾਂਹ ਖੜੀ ਕਰਕੇ ਆਖਦਾ, ਇਹ ਕਵੀ ਸੰਤੋਖ ਸਿੰਘ ਜੀ ਦੀ ਇੱਕ ਪੰਗਤੀ ਦਾ ਅਰਥ, ਜਿੱਥੋਂ ਫਿਰ ਭਾਈ ਜਿੱਥੇ ਗੱਲ ਹੁੰਦੀ ਪੁੱਛਣ ਪਛਾਉਣ ਦੀ ਕਿ ਹਾਂ ਭਾਈ ਲੈ ਫਿਰ ਤੂੰ ਇਹਦਾ ਦੱਸ, ਜੇ ਤੂੰ ਕਿਤੋਂ ਮਾਰ ਖਾਧੀ ਹੈ ਤਾਂ ਦੱਸ ਇਹਦੇ ਬਾਰੇ, ਇੱਕ ਪੰਗਤੀ ਦਾ ਅਰਥ ਨਹੀਂ ਦੱਸਿਆ ਜਾਣਾ ਕਵੀ ਸੰਤੋਖ ਸਿੰਘ ਜੀ ਦੀ, ਇਹੋ ਜੀ ਇਹ ਵਿਦਵਾਨ ਗੁਰੂ ਕਾ ਸਿੱਖ ਹੋਇਆ, ਕਹਿਣਾ ਤਾਂ ਸੌਖਾ ਹੀ ਹੈ ਭਾਈ, ਉਂਗਲ ਕਰਨੀ ਤਾਂ ਬੜੀ ਸੌਖੀ ਹੈ। ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ, ਅਸਲੀ ਗਧੇ ਕੌਣ ਜੋ ਬਿਨ ਗੁਣ ਗਰਭ ਕਰੰਤ ਜਿਹੜੇ ਬਿਨਾਂ ਗੁਣ ਤੋਂ ਹੰਕਾਰ ਕਰਦੇ ਆ ਉਹ ਅਸਲੀ ਗਧਾ ਹੁੰਦਾ। ਜਿਹੜੇ ਭਾਈ ਬਿਨਾਂ ਪੜ੍ਹੇ ਵਿਚਾਰੇ ਤੋਂ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਵੱਲ ਉਂਗਲ ਕਰਦੇ ਆ ਨਾ ਬਸ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਸਲੀ ਗਧੇ ਹੈ। ਆ ਕਈ ਕਹਿੰਦੇ ਆ ਇਹ ਕੂੜ ਦਾ ਪਲੰਦਾ ਹੈ, ਉਹ ਭਲਿਓ ਲੋਕ ਕਦੇ ਪੜ ਵਿਚਾਰ ਕੇ ਤਾਂ ਹੁਣ ਆ ਭਾਈ ਆਪਾਂ ਵਿਚਾਰਿਆ ਇਤਿਹਾਸ ਇਹਦੇ ਸੁਣਿਆ ਸੰਗਤ ਨੇ ਸੁਣਿਆ ਕੋਈ ਦੱਸੋ ਵੀ ਕਿਹੜੇ ਤਰੀਕੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਕਿੱਥੇ ਮਹਾਰਾਜ ਦੀ ਵਡਿਆਈ ਦੇ ਵਿੱਚ ਨਿਊਨਤਾ ਦਿਖਾਈ ਹੈ, ਕਿੱਥੇ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਇਹ ਆਖਦਿਆ ਕੂੜ ਕਿੱਥੇ ਕੂੜ ਹੈ ਇਸ ਵਿੱਚ ਝੂਠ ਕੀ ਹੈ ਇਸ ਵਿੱਚ। ਵਡਿਆਈ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਰੱਜ ਕੇ ਕੀਤੀ, ਭੱਟਾ ਨੇ ਬਾਣੀ ਅੰਦਰ ਕੀਤੀ ਕਹਿੰਦੇ ਘਨਹਰ ਬੂੰਦ ਬਸੋ ਰੋ ਮੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ, ਰਵਸ ਕਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬਜਨ ਪਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਇਹ ਵਡਿਆਈ ਕੀਤੀ ਭੱਟਾ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ। ਸੂਰਜ ਦੀਆਂ ਕਿਰਨਾਂ ਤਾਂ ਗਿਣ ਸਕਦਾ ਕੋਈ, 96 ਕਰੋੜੀ ਮੇਘਮਾਲਾ ਬਨਸਪਤੀ ਦੀ ਪ੍ਰਫੁੱਲਤਾ ਕੋਈ ਗਿਣ ਮਿਣ ਸਕਦਾ, ਕੁਸਮ ਬਸੰਤ ਗਨੰਤ ਗਿਣੇ ਜਾ ਸਕਦੇ ਹੈ। ਰਵ ਸੱਚ ਕਿਰਨ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕੋਈ ਗਿਣ ਸਕਦਾ, ਘਨ ਹਰ ਬੂੰਦ ਬਸੋ ਰੋ ਮਾਵਲ ਆਕਾਸੀ ਬੂੰਦਾਂ ਉਹ ਕੋਈ ਗਿਣ ਸਕਦਾ, ਕੁਸਮ ਬਸੰਤ ਕੁਸਮ ਫੁੱਲਾਂ ਦੀ ਬਸੰਤ ਰੁੱਤ ਦੇ ਫੁੱਲਾਂ ਦੀ ਤ੍ਰਿਗਦ ਘਾਹ ਤੇ ਵੀ ਹੋ ਆਉਂਦਾ ਉਦੋਂ ਫੁੱਲ, ਉਹਨਾਂ ਦੀ ਗਿਣਤੀ ਕੋਈ ਕਰ ਸਕਦਾ ਹੈ। ਪਰ ਹੇ ਸਤਿਗੁਰੂ ਅਮਰਦਾਸ ਮਹਾਰਾਜ ਤੇਰੀ ਵਡਿਆਈ ਨਹੀਂ ਕਿਸੇ ਤੋਂ ਆਖੀ ਜਾ ਸਕਦੀ, ਤੇਰੀ ਵਡਿਆਈ ਤਾਂ ਤੈਨੂੰ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀ ਜਾ, ਤੇਰੀ ਵਡਿਆਈ ਤਾਂ ਤੈਨੂੰ ਹੀ ਬਣੇ ਹੁੰਦੀ ਹੈ। ਇਹ ਵਡਿਆਈ ਕੀਤੀ ਹੈ ਭਾਈ ਗੁਰਬਾਣੀ ਅੰਦਰ ਭੱਟਾਂ ਨੇ, ਤੇ ਇਹ ਵਡਿਆਈ ਕੀਤੀ ਹੈ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ। ਇਹ ਵਡਿਆਈ ਕੀਤੀ ਹੈ ਗੁਰੂ ਕੇ ਸਿੱਖ ਗੁਰੂ ਕਾਲ ਤੋਂ ਹੀ ਗੁਰੂ ਦੀ ਵਡਿਆਈ ਕਰਦੇ ਆਏ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਦੀ ਵਡਿਆਈ ਤਾਂ ਗੁਰਬਾਣੀ ਚ ਵੀ ਹੈ, ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਤਿਗੁਰੂ ਜੀ ਨੇ ਵਡਿਆਈ ਕੀਤੀ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਦੀ ਵਡਿਆਈ ਕੀਤੀ ਹੈ। ਇਸ ਵਾਸਤੇ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਦੀ ਵਡਿਆਈ ਕੀਤੀ ਹੈ ਗੁਰਪ੍ਰਤਾਪ ਅੰਦਰ। ਇਹ ਭਾਈ ਸੋਚਣ ਦੀ ਲੋੜ ਹੈ ਵੀ ਐਡੀ ਵਡਿਆਈ ਗੁਰੂ ਦੀ ਕੀਤੀ, ਇਹਨੂੰ ਕੂੜ ਦਾ ਬਲੰਦਾ ਕਿਉਂ ਆਖਿਆ ਜਾਂਦਾ ਹੈ? ਕਿਸੇ ਨੇ ਪੜ੍ਹਿਆ ਆਪਣੀ ਸਵੈ ਮਾਨਤਾ, ਇੱਕ ਇੱਕ ਸੱਚੀ ਆਤਮਾ ਦੇ ਨਾਲ ਕੋਈ ਆਪਣੀ ਜ਼ਮੀਰ ਦੇ ਨਾਲ ਸੋਚੇ, ਇਹ ਨਹੀਂ ਕਿਸੇ ਚੰਮ ਕਿਸੇ ਮੜੋਲੇ ਮਗਰ ਲੱਗ ਕੇ, ਏਦਾਂ ਨਹੀਂ ਭਾਈ ਕੋਈ ਆਪਣਾ ਖੋਪੜ ਖੋਲ ਕੇ ਸੋਚੇ ਵੀ ਇਸ ਨੂੰ ਕੂੜ ਦਾ ਪਲੰਦਾ ਕਿਉਂ ਆਖਿਆ ਜਾਂਦਾ, ਕਿੱਥੇ ਕੂੜ ਹੈ ਇਸ ਵਿੱਚ, ਕਿੱਥੇ ਕੂੜ ਹੈ? ਕੋਈ ਨਿਰਣਾ ਤਾਂ ਕਰੋ ਭਾਈ, ਇੰਨੇ ਮਹਾਨ ਗ੍ਰੰਥ ਬਣੀ ਉਂਗਲਾਂ ਚੱਕੀ ਜਾਂਦੀ ਆ ਦੁਨੀਆਂ ਕਿਉਂ ਚੱਕੀ ਜਾਂਦੀ ਹੈ? ਕੋਈ ਕਾਰਨ ਤਾਂ ਹੋਊਗਾ ਇਸ ਵਿੱਚ ਵੀ ਜੋ ਉਂਗਲ ਕਰ ਰਹੇ ਆ, ਤੇ ਜੇ ਪੜਚੋਲ ਕਰੀਏ ਤਾਂ ਇਹੋ ਜਿਹਾ ਦੂਸ਼ਣ ਕੋਈ ਲੱਭ ਨਹੀਂ ਰਿਹਾ ਵਿੱਚੋਂ। ਆ ਹੁਣ ਆਪਾਂ ਸਰਵਣ ਕੀਤਾ ਸੰਗਤ ਜੀ, ਕੋਈ ਕਹਿ ਦੇ ਵੀ ਕੋਈ ਇਹੋ ਜਿਹਾ ਬਚਨ ਇਹਦੇ ਵਿੱਚ ਕੋਈ ਲੱਗਿਆ ਹੋਵੇ ਕਿਸੇ ਨੂੰ ਵੀ ਜਿਹੜਾ ਕੂੜ ਹੋਵੇ, ਕੋਈ ਇਹੋ ਜਿਹਾ ਬਚਨ ਹੋਵੇ ਜਿਹੜਾ ਗੁਰੂ ਦੀ ਵਡਿਆਈ ਨੂੰ ਘਟਾ ਕੇ ਪੇਸ਼ ਕਰਦਾ ਹੋਵੇ, ਜਾਂ ਅਸੀਂ ਇਹ ਕਹਿ ਦੇਈਏ ਆਪਣੇ ਤੌਰ ਤੇ ਨਿਰਣਾ ਕਰਕੇ ਹਾਂ ਵੀ ਸਾਡੇ ਗੁਰੂ ਚ ਇਹ ਜਿਹੜੀ ਕਵੀ ਸੰਤੋਖ ਸਿੰਘ ਨੇ ਵਡਿਆਈ ਕੀਤੀ ਆ ਉਹ ਨਹੀਂ ਹੈ, ਕਹੂ ਕੋਈ? ਤੇ ਉਹੀ ਤਾਂ ਕਵੀ ਸੰਤੋਖ ਸਿੰਘ ਨੇ ਆਖਿਆ ਭਾਈ ਮੇਰੇ ਗੁਰੂ ਦੀ ਐਸੀ ਵਡਿਆਈ ਹੈ, ਤੇ ਗੁਰੂ ਦੀ ਵਡਿਆਈ ਵੱਲ ਅੱਜ ਉਂਗਲ ਹੋ ਰਹੀ ਹੈ ਭਾਈ, ਗੁਰੂ ਦੀ ਵਡਿਆਈ ਵੱਲ ਉਂਗਲ, ਗੁਰਪ੍ਰਤਾਪ ਵੱਲ ਦੀ ਉਂਗਲ ਹੋ ਰਹੀ। ਕਵੀ ਸੰਤੋਖ ਸਿੰਘ ਤਾਂ ਭਾਈ ਚੱਲ ਗਿਆ, ਅੱਜ ਜੋ ਕੋਈ ਉਂਗਲ ਕਰਦਾ ਗੁਰੂ ਦੀ ਵਡਿਆਈ ਵੱਲ ਕਰਦਾ ਹੈ। ਇਹ ਗੁਰੂ ਦੀ ਵਡਿਆਈ ਹੈ ਇਸ ਗ੍ਰੰਥ ਦੇ ਵਿੱਚ। ਇਸ ਕਰਕੇ ਇਸ ਬਾਰੇ ਨਿਰਣਾ ਲੈਣ ਤੋਂ ਪਹਿਲਾਂ ਠੰਡੇ ਦਿਮਾਗ ਨਾਲ ਸੋਚੋ ਵੀ ਇਸ ਵੱਲ ਉਂਗਲ ਕਿਉਂ ਕਰ ਰਿਹਾ, ਕੋਈ ਕਿਸੇ ਦਾ ਮਨਸੂਬਾ ਕੀ ਹੈ। ਇੱਕ ਇੱਕ ਦੂਜੇ ਦੇ ਦੋ ਗੱਲਾਂ ਸੁਣ ਕੇ ਇੱਕ ਦੂਜੇ ਤੋਂ ਭਾਈ ਹੁਣ ਬੇਨਤੀ ਕੀਤੀ ਹੈ ਵੀ ਕਵੀ ਸੰਤੋਖ ਸਿੰਘ ਜੀ ਨੇ, ਕਿਉਂਕਿ ਵਿਦਵਾਨ ਹੈ, ਵਿਦਵਾਨ ਦੇ ਮਨ ਵਿੱਚ ਇਹ ਹੁੰਦਾ ਵੀ ਕੋਈ ਭੁਲੇਖਾ ਰਹਿ ਨਾ ਜਾਵੇ। ਵਿਦਵਾਨ ਦੇ ਮਨ ਵਿੱਚ ਹੁੰਦਾ ਹੈ ਵੀ ਭੁਲੇਖਾ ਨਾ ਰਹਿ ਜਾਵੇ ਕੋਈ ਸੰਗਤ ਦੇ ਮਨ ਵਿੱਚ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਉਹ ਭੁਲੇਖੇ ਕੱਢੇ ਵੀ ਭਾਈ ਰਾਮ ਆਏ, ਕਿਉਂਕਿ ਵਿਦਵਾਨ ਸੀ, ਪੜ੍ਹਿਆ ਸੀ ਉਹ ਰਮਾਇਣ, ਉਹਨੂੰ ਪਤਾ ਸੀ ਰਾਮ ਕਿਉਂ ਰੋਇਆ, ਉਹਨੂੰ ਪਤਾ ਸੀ ਅਰਜਨ ਇਹ ਪਾਂਡਵ ਕਿਉਂ ਰੋਏ, ਜਨਮੇਜਾ ਖਵਾਰ ਕਿਉਂ ਹੋਇਆ। ਉਹਨੇ ਉਹ ਚੀਜ਼ਾਂ ਇਤਿਹਾਸ ਬਣਾ ਕੇ ਭਾਈ ਉਹ ਲਿਖਤ ਦੇ ਦਿੱਤੀ ਵੀ ਭਾਈ ਇਹ ਆਏ ਰੋਏ, ਇਹ ਆਏ ਰੋਏ। ਕਹਿੰਦੇ ਜੀ ਆਹ ਦੇਖੋ ਜੀ, ਇਹਦੇ ਵਿੱਚ ਹਿੰਦੂ ਮਤ ਦਾ ਪ੍ਰਚਾਰ ਹੈ। ਉਹ ਮੂਰਖਾ ਵੇਖ ਤਾਂ ਲੈ ਵੀ ਹੈ ਕਿਉਂ, ਵਿਚਾਰ ਤਾਂ ਕਰ ਵੀ ਇਹ ਹੈ ਕਿਉਂ। ਇਸ ਵਾਸਤੇ ਸੰਗਤ ਜੀ ਇਹ ਗੁਰੂ ਦੀ ਵਡਿਆਈ ਕੀਤੀ ਹੈ ਕਵੀ ਸੰਤੋਖ ਸਿੰਘ ਜੀ ਨੇ। ਇਸ ਵਡਿਆਈ ਦੇ ਨਾਲ ਭਾਵਨਾ ਨਾਲ ਭਾਈ ਸਰਧਾ ਦੇ ਨਾਲ ਇਸ ਹਰ ਤਖਤ ਸਾਹਿਬ ਤੋਂ ਇੱਕ ਕਥਾ ਹੁੰਦੀ ਹੈ। ਹਰ ਹੁਣ ਜਿਹੜੇ ਆਪੋ ਆਪਣੇ ਡੇਰਿਆਂ ਚ ਬੈਠੇ ਆ ਨਾ ਸੰਗਤ ਜੀ, ਡੇਰਿਆਂ ਚ ਬੈਠੇ ਅੱਗਾਂ ਲਾਈ ਜਾਂਦੇ ਹੈ, ਡੇਰਿਆਂ ਚ ਬੈਠੇ ਅੱਗਾਂ ਲਾਈ ਜਾਂਦੇ ਹੈ, ਈਰਖਾ ਦਵੈਖ ਦੇ ਵਿੱਚ ਹੋ ਕੇ ਭਾਈ ਕਿਹੋ ਜਿਹੇ ਪਾਸੇ ਕਿਹੋ ਜਿਹਾ ਪ੍ਰਚਾਰ ਡੇਰਿਆਂ ਚ ਬੈਠੇ ਆ। ਜਦੋਂ ਦੇ ਡੇਰਿਆਂ ਵਿੱਚ ਬੈਠੇ ਗੁਰਬਾਣੀ ਤੇ ਉਂਗਲ ਕਰਨ ਲੱਗ ਗਏ ਨਾ, ਉਦੋਂ ਦੀਆਂ ਬਿਦਵੀਆਂ ਹੋਣ ਲੱਗ ਗਈਆਂ ਸੱਚੇ ਪਾਤਸ਼ਾਹ ਜੀ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ। ਕਿਉਂ? ਕਿਉਂਕਿ ਡੇਰੇ ਵਿੱਚ ਮੇਰੇ ਡੇਰੇਦਾਰ ਨੂੰ ਮੈਥੋਂ ਅਖਵਾਇਆ ਜਾਂਦਾ ਹੈ ਵੀ ਇਹ ਕਹਿ ਗੁਰੂ ਗ੍ਰੰਥ ਸਾਹਿਬ ਤਾਂ ਜ਼ਰੀਆ ਹੈ, ਜ਼ਰੀਆ ਕਹਿ ਜ਼ਰੀਆ, ਇਹ ਜ਼ਰੀਆ ਇੱਕ ਗਿਆਨ, ਇਹ ਗੁਰੂ ਨਹੀਂ ਹੈ। ਜਦੋਂ ਮੇਰੇ ਵਰਗਾ ਸਟੇਜ ਤੇ ਬੈਠ ਕੇ ਇਹ ਗੱਲ ਕਹੂਗਾ ਫਿਰ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਭਾਈ, ਇਸ ਮੈਨੂੰ ਕਹਿਣ ਦੀ ਲੋੜ ਕਿਉਂ? ਜਦੋਂ ਮੇਰਾ ਗੁਰੂ ਕਲੰਗੀਧਰ ਪਿਤਾ ਕਹਿ ਗਿਆ ਪ੍ਰਗਟ ਗੁਰਾਂ ਕੀ ਦੇ, ਮੈਂ ਕਿਉਂ ਘੱਟ ਕਹਾਂ ਉਸ ਗੱਲ ਨੂੰ ਭਾਈ? ਇਹ ਸੰਗਤ ਜੀ ਸੋਚਣ ਵਿਚਾਰਨ ਵਾਲੇ ਵਿਸ਼ੇ ਹੈ, ਐਵੇਂ ਇੱਕ ਦੂਜੇ ਦੇ ਦੇਖਾ ਦੇਖੀ ਮਗਰ ਲੱਗ ਕੇ ਉਂਗਲ ਚੁੱਕੀ ਜਾਣੀ ਗੁਰ ਇਤਿਹਾਸ ਵਾਲੇ, ਕੋਈ ਸਿਆਣਪ ਨਹੀਂ ਹੁੰਦੀ। ਇਸ ਵਾਸਤੇ ਬੇਨਤੀ ਹੈ, ਇਹ ਗੁਰੂ ਦਾ ਜਸ ਹੈ ਭਾਈ। ਮੈਂ ਰੋਜ਼ ਬੇਨਤੀ ਇਸ ਕਰਕੇ ਕਰਦਾ ਸੰਗਤ ਜੀ ਕਿਉਂਕਿ ਮੈਂ ਸੁਣਦਾ, ਮੈਂ ਐਸੇ ਵਿਚਾਰ ਸੁਣੇ ਹੈ। ਇੱਕ ਵਿਦਵਾਨ ਸਾਡੇ ਇਲਾਕੇ ਦਾ ਹੀ ਹੈ, ਮੇਰੇ ਪਿੰਡ ਦਾ ਗੁਆਂਢੀ ਹੈ ਮੇਰਾ, ਉਹ ਕਹਿੰਦਾ ਵੀ ਮੈਂ ਇਸ ਦੀਆਂ ਟੂਕਾਂ ਲਿਖੀ ਬੈਠਾ ਵੀ ਆਹ ਦੇਖੋ ਗਲਤੀਆਂ, ਤੇ ਮੈਂ ਉਹਦੇ ਪਿੰਡ ਜਾ ਕੇ ਕਹਿ ਕੇ ਆਇਆ ਵੀ ਨਿਕਲ ਬਾਹਰ ਭਾਈ ਗੁਰਮੁਖ, ਆਹ ਵਿਚਾਰ ਕਰੀਏ ਫਿਰ ਆਪਾਂ, ਨਿਕਲੇ ਹੀ ਨਹੀਂ ਬਾਹਰ, ਗੱਲ ਨਹੀਂ ਬਾਤ ਨਹੀਂ ਕੋਈ। ਇਹ ਐਡੇ ਕੁ ਵਿਦਵਾਨ ਹੈ ਸੰਗਤ ਜੀ ਵੀ ਠੀਕ ਹੈ, ਜੇ ਤੁਸੀਂ ਗੁਰ ਇਤਿਹਾਸ ਤੇ ਉਂਗਲ ਕਰਦੇ ਫਿਰ ਮੈਦਾਨ ਚ ਲਿਤਰੋ, ਖੁੱਡ ਚ ਵੜ ਕੇ ਥੋੜੀ ਜਿਹੀ ਗੱਲਾਂ ਹੁੰਦੀਆਂ। ਇਸ ਵਾਸਤੇ ਇਹ ਗੁਰੂ ਦਾ ਜਸ ਹੈ, ਇਹਦੇ ਵੱਲ ਕਿਸੇ ਨੂੰ ਉਂਗਲ ਕਰਨ ਦਾ ਕੋਈ ਹੱਕ ਗੁਰੂ ਕਾ ਸਿੱਖ ਨਹੀਂ ਦੇਵੇਗਾ, ਤੇ ਜੇ ਕੋਈ ਕਰੇਗਾ ਤੇ ਗੁਰੂ ਕਾ ਸਿੱਖ ਭਾਈ ਫਿਰ, ਤੇ ਜਿਹੜੀ ਗੁਰੂ ਕੇ ਸਿੱਖਾਂ ਦੇ ਹਿੱਸੇ ਆਉਂਦੀ ਹੈ ਸੇਵਾ ਫਿਰ ਉਹ ਕੋਈ ਨਾ ਕੋਈ ਕਰਦਾ ਰਹਿੰਦਾ ਸਮੇਂ ਸਮੇਂ ਅਨੁਸਾਰ, ਪਰ ਗੁਰੂ ਬਣੀ ਕੋਈ ਸਿੱਖ ਉਂਗਲ ਨਹੀਂ ਹੋਣ ਦਿੰਦਾ। ਇਹ ਗੁਰੂ ਘਰ ਦਾ ਵਿਧੀ ਵਿਧਾਨ ਹੈ, ਅੱਜ ਦਾ ਨਹੀਂ ਇਹ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਭੁੱਲਾਂ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣ ਯੋਗ ਹੈ। ਆਪਾਂ ਭਾਈ ਗੁਰੂ ਦੀ ਵਡਿਆਈ ਨਾਲ ਜੁੜੀਏ ਤਾਂ ਕਿ ਸਾਡਾ ਸਾਡੇ ਪਰਿਵਾਰਾਂ ਦਾ ਸਰਬੱਤ ਦਾ ਭਲਾ ਹੋਵੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰ ਜੋ
ਸਾਤ ਪਾਏ ਕਰ ਸੀਤਲ ਹੋਵਾ, ਤਾਪ ਬਿਕਾਰਨ ਕੋ ਉਰ ਖੋਵਾ, ਜੋ ਰਹਿ ਕੈ ਚਿਰਕਾਲ, ਪੂਜ ਪੂਜ ਕਰ ਪਰਮ ਕਿਰਪਾਲ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ।